ਦੋਹਰਾ ਜਾਚਕ ਕਰ ਹੈ ਜਾਚਨਾ ਪਾਵਹਿ ਪਰਮ ਪ੍ਰਸਾਦ।
ਹੁਣ ਜਿਹੜੇ ਜਾਚਕ ਨੇ ਮੰਗਤੇ ਨੇ ਉਹ ਆ ਕਰਕੇ ਜਾਚਨਾ ਕਰਦੇ ਨੇ ਅਤੇ ਗੁਰੂ ਦੀ ਕਿਰਪਾ ਨਾਲ ਪਰਮ ਪ੍ਰਸਾਦ ਪਾਉਂਦੇ ਨੇ। ਵੱਡਾ ਪ੍ਰਸਾਦ ਕਿਰਪਾ ਦਾ, ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਹੁਣ ਕਈਆਂ ਨੂੰ ਪਤਾ ਹੈ ਕਿ ਦਿਆਲੂ ਸੁਭਾਵ ਹੈ, ਕਈਆਂ ਕੋਲ ਤਾਂ ਪੈਸੇ ਵੀ ਨਹੀਂ ਹਨ, ਉਹ ਵੀ ਲਾਈਨ 'ਚ ਲੱਗ ਕੇ ਖੜ ਜਾਂਦੇ ਨੇ, ਅੰਦਰੇ ਅੰਦਰ ਅਰਦਾਸਦੇ ਨੇ ਮਹਾਰਾਜ ਅਸੀਂ ਗਰੀਬ ਹਾਂ, ਸਾਡੇ ਕੋਲ ਕੁਛ ਵੀ ਨਹੀਂ ਹੈ, ਕਿਰਪਾ ਕਰ ਦਿਓ। ਸਤਿਗੁਰੂ ਮਹਾਰਾਜ ਉਹਨਾਂ ਨੂੰ ਕੁਛ ਨਹੀਂ ਕਹਿੰਦੇ ਹੈ, ਆ ਜਾ ਵੀ ਤੂੰ ਵੀ ਆ ਜਾ, ਜਾਣੀ ਜਾਣਨੇ ਕਿ ਵਿਚਾਰੇ ਕੋਲ ਕੁਛ ਨਹੀਂ ਹੈ, ਇੱਥੇ ਕਿਹੜਾ ਕੋਈ ਮੁੱਕਣ ਲੱਗਿਆ। ਇਉਂ ਗੁਰਾਂ ਦੀ ਕਿਰਪਾ ਨਾਲ ਬਰਕਤ ਪੈ ਜਾਂਦੀ ਹੈ। ਸਤਿਗੁਰੂ ਦੱਸਦੇ ਨੇ ਕਿ ਜੇ ਅਸੀਂ ਵੰਡ ਛਕੋ ਦੀ ਰੀਤੀ ਅਨੁਸਾਰ ਚੱਲੀਏ ਸਾਡੇ ਕੋਲ ਘਾਟਾ ਨਹੀਂ ਪੈ ਸਕਦਾ ਕਦੇ ਵੀ। ਇੱਕ ਅਸੂਲ ਯਾਦ ਰੱਖੋ, ਜਿਸ ਬੰਦੇ ਦੇ ਮਸਤਕ 'ਤੇ ਪਰਮਾਤਮਾ ਨੇ ਲਿਖਿਆ ਹੋਇਆ ਇਹਦੇ ਕੋਲ ਸਦਾ ਹੀ ਦੋ ਘਰ ਰਹਿਣਗੇ, ਇਹਦੇ ਕੋਲ ਸਦਾ ਹੀ ਦੋ ਗੱਡੀਆਂ ਰਹਿਣਗੀਆਂ, ਇਹਦੇ ਕੋਲ ਹਮੇਸ਼ਾ ਹੀ ਬੈਂਕ ਦੇ ਵਿੱਚ $20,000-25,000 ਪਏ ਹੀ ਰਹਿਣਗੇ। ਜਿਹੜਾ ਕਰਤਾਰ ਨੇ ਉੱਤੋਂ ਲਿਖਤਾ ਤੁਸੀਂ ਭਾਵੇਂ 25,000 ਹੀ ਦਾਨ ਕਰ ਦਿਓ, 25,000 ਫਿਰ 2-4 ਦਿਨ ਨੂੰ ਮੁੜਿਆ ਆਉਣਾ, ਉੱਥੇ ਲਿਖਿਆ ਹੀ ਹੋਇਆ ਇੱਦਾਂ। ਬਸ ਇਹ ਬੰਦਾ ਜਿੱਥੇ ਜਾਏਗਾ ਜੰਗਲ 'ਚ ਮੰਗਲ ਹੋ ਜਾਏਗਾ। ਬੜੇ ਸਾਧੂ ਮਹਾਤਮਾ ਜੰਗਲ 'ਚ ਬਹਿ ਜਾਂਦੇ, ਭਗਤੀ ਕਰਦੇ, ਉੱਥੇ ਡੇਰਾ ਬਣ ਜਾਂਦਾ, ਉੱਥੋਂ ਛੱਡ ਕੇ ਫਿਰ ਚਲੇ ਜਾਂਦੇ ਉਹ ਤਿਆਗੀ ਵਿਰਾਗੀ, ਉਹ ਜਿੱਥੇ ਜਾਂਦੇ ਉੱਥੇ ਪਦਾਰਥ ਫਿਰ ਪਿੱਛੇ ਆ ਜਾਂਦੇ ਨੇ। ਜਿੱਥੇ ਵੀ ਭਗਤੀ ਹੈ, ਇੱਥੇ ਪਹਿਲਾਂ ਕੀ ਸੀ, ਉਜਾੜ ਹੀ ਸੀ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਅੱਜ ਕਿੰਨਾ ਸੋਹਣਾ ਥਾਂ ਇਹ। ਜਿੱਥੇ ਵੀ ਸਤਿਗੁਰੂ ਮਹਾਰਾਜ ਨੇ ਚਰਨ ਪਾ ਦਿੱਤੇ ਨੇ, ਜਿੱਥੇ ਗੁਰੂ ਕੀ ਬਾਣੀ ਹੈ, ਜਿੱਥੇ ਨਾਮ ਹੈ, ਜਿੱਥੇ ਕਥਾ ਕੀਰਤਨ ਹੈ, ਉੱਥੇ ਆਪਣੇ ਆਪ ਹੀ ਜਿਹੜੀ ਅਪਾਰ ਕਿਰਪਾ ਹੋ ਜਾਂਦੀ ਪਰਮੇਸ਼ਰ ਦੀ, ਬਖਸ਼ਿਸ਼ ਹੋ ਜਾਂਦੀ ਵਾਹਿਗੁਰੂ ਦੀ। ਇਸ ਕਰਕੇ ਮਹਾਰਾਜ ਦੀ ਹਰ ਥਾਂ ਦੇ ਉੱਤੇ, ਇਹ ਤਾਂ ਛੋਟੀ ਛੋਟੀ ਗੱਲ ਹੈ, ਮਾੜੀਆਂ ਮਾੜੀਆਂ ਗੱਲਾਂ ਨੇ, ਜਦੋਂ ਪਰਮੇਸ਼ਰ ਸਿਰਫ ਇੱਕ ਅੱਖਰ ਨਾਲ ਪੂਰੀ ਸ੍ਰਿਸ਼ਟੀ ਦੀ ਰਚਨਾ ਕਰ ਸਕਦਾ ਹੈ, ਬ੍ਰਹਿਮੰਡ ਸਾਜ ਸਕਦਾ ਇੱਕ ਛਿੰਨ ਦੇ ਵਿੱਚ, ਤਾਂ ਫਿਰ ਉਹਦੇ ਲਈ ਆ ਨਿੱਕੀਆਂ ਨਿੱਕੀਆਂ ਗੱਲਾਂ ਕੀ ਚੀਜ਼ ਹੈ। ਇਹ ਸੋਚਣ ਵਾਲੀ ਗੱਲ ਹੈ, ਉਹ ਕਿੰਨੀ ਪਾਵਰ ਦਾ ਮਾਲਕ ਹੈ, ਕਿੰਨੀ ਤਾਕਤ ਹੈ। ਉਹਨਾਂ ਦੀ ਤਾਂ ਇੱਕ ਕਿਰਪਾ ਦ੍ਰਿਸ਼ਨਾ ਤੱਕਣੀ ਨਾਲ ਹੀ, ਕਿਰਪਾ ਕਟਾਖ ਅਵਲੋਕਨ ਕੀ ਨੋ, ਦਾਸ ਕਾ ਦੁੱਖ ਬਿਦਾਰਿਓ।
ਸੁਨ ਸੁਨ ਆਵ ਹੈ ਅਨਕਪਨਾ, ਦੇਵ ਹੈ ਸਭਨ ਅਨਾਦ।
ਹੁਣ ਸੁਣ ਸੁਣ ਕੇ ਆਉਂਦੇ ਨੇ, ਹੋਰ ਆਉਂਦੇ ਨੇ, ਅੱਗੇ ਤੋਂ ਅੱਗੇ ਦੱਸਦੇ, ਉੱਥੇ ਜਾ, ਉੱਥੇ ਮੋਦੀ ਖਾਨੇ ਨਵਾਂ ਮੋਦੀ ਆਇਆ, ਬਹੁਤ ਹੀ ਸੋਹਣਾ ਹੈ, ਸੁੰਦਰ ਹੈ, ਮਿੱਠ ਬੋਲੜਾ ਹੈ, ਮਨ ਨੂੰ ਠੰਡ ਪੈਂਦੀ ਹੈ, 5 ਕਿਲੋ ਮੰਗਦੇ ਦੱਸ ਦਿੰਦਾ ਹੈ। ਅਜੀਬ ਗੱਲ ਹੈ ਬਈ, ਕੱਪੜਾ ਲੀੜਾ ਖੁੱਲ੍ਹਾ ਵਰਤਾਉਂਦਾ ਹੈ, ਅਤੇ ਪਤਾ ਕੀ ਕਹਿੰਦਾ, ਕਹਿੰਦਾ ਸਤ ਕਰਤਾਰ ਆਖ ਬਈ, ਕਹਿ ਬਈ ਵਾਹਿਗੁਰੂ। ਉਹ ਸਤ ਕਰਤਾਰ ਕਹੋ, ਬੜੇ ਖੁਸ਼ ਹੁੰਦੇ ਹੈ, ਇਸ ਕਰਕੇ ਜਦ ਉਹਨਾਂ ਨੂੰ ਦਰਸ਼ਨ ਕਰਦੇ ਹੈ ਮਨ ਨੂੰ ਠੰਡ ਪੈ ਜਾਂਦੀ ਹੈ, ਅਜੀਬ ਕਿਸਮ ਦੀ ਠੰਡ ਹੁੰਦੀ ਆ ਉਹ। ਜੇ ਕਿਤੇ ਕੋਈ ਚੀਜ਼ ਪਾਉਂਦਿਆਂ ਪਾਉਂਦਿਆਂ ਉਹਨਾਂ ਦਾ ਹੱਥ ਟੱਚ ਹੋ ਜਾਏ ਨਾਲ, ਤਾਂ ਅਜੀਬ ਜਿਹੀ ਝਰਨਾਹਟ ਹੁੰਦੀ ਸਰੀਰ ਦੇ ਅੰਦਰ। ਇਉਂ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਫੈਲਿਆ ਬਈ, ਹੌਲੀ ਹੌਲੀ ਸਾਧੂ ਮਹਾਤਮਾ ਜਿਹੜੇ ਬੈਠੇ ਸੀ ਦੂਰ ਦੁਰਾਡੇ, ਭਾਈ ਭਗੀਰਥ ਵਰਗੇ, ਮਲਸੀਹਾਂ ਨਗਰ, ਜਦੋਂ ਉਹਨਾਂ ਨਾਲ ਵੀ ਕੌਤਕ ਵਰਤ ਗਿਆ, ਉਹ ਵੀ ਪਹੁੰਚ ਗਏ। ਹੌਲੀ ਹੌਲੀ ਹੋਰ ਥਾਵਾਂ ਤੋਂ ਵੀ ਆ ਗਏ, ਹੋਰ ਥਾਵਾਂ ਤੋਂ ਵੀ ਆ ਗਏ। ਉਹਨਾਂ ਨੇ ਲੋਕਾਂ ਨੂੰ ਦੱਸਿਆ ਇਹ ਕਰਤਾਰ ਆਪ ਆਇਆ, ਇਹ ਨਿਰੰਕਾਰ ਹੈ, ਇਹ ਨਿਰੰਕਾਰ ਹੈ, ਗੁਰੂ ਲੱਭ ਰਹੇ, ਲੱਭ ਪਏ ਸਤਿਗੁਰੂ ਸਾਨੂੰ, ਸਾਨੂੰ ਵਾਹਿਗੁਰੂ ਮਿਲ ਪਏ। ਇਉਂ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ 'ਤੇ ਅਥਾਹ ਭਰੋਸਾ ਯਕੀਨ ਕਰਨ ਦੇ ਨਾਲ ਸੰਗਤ ਵਿੱਚ ਗੁਰਾਂ ਦਾ ਪਿਆਰ ਬਣਿਆ, ਗੁਰਾਂ ਨੇ ਸੰਗਤ ਨੂੰ ਉਪਦੇਸ਼ ਦਿੱਤਾ।
ਅਸਨਹੀਨ ਵਸਨ ਨਗਨ ਕਰਤ ਅਰਥ ਨ ਜਾਣ।
ਹੁਣ ਜਿਹੜੇ ਆਉਂਦੇ ਸੀ ਸਾਰਿਆਂ ਨੂੰ ਅੰਨ ਆਦਿਕ ਦੇਣਾ, ਕੋਈ ਬੰਦਾ ਭੋਜਨ ਤੋਂ ਭੁੱਖਾ ਆ ਗਿਆ, ਲਓ ਜੀ ਭੋਜਨ, ਉਹ ਕੋਈ ਨਗਨ ਆ ਗਿਆ, ਕੱਪੜਾ ਹੀ ਨਹੀਂ ਹੈਗਾ। ਇਹ ਤਾਂ ਹੁਣ ਆਪਣੇ ਕੋਲ ਕੱਪੜੇ ਹੋਏ ਨੇ, ਆ ਥੋੜ੍ਹਾ ਚਿਰ ਪਹਿਲਾਂ ਪੁਰਾਣਿਆਂ ਨੂੰ ਪਤਾ, 30 ਸਾਲ ਪਹਿਲਾਂ ਹੋਰ ਕੁਛ ਸਥਿਤੀ ਸੀ ਆਪਣੀ, 40 ਸਾਲ ਪਹਿਲਾਂ ਸਾਡੀ ਸਥਿਤੀ ਹੋਰ ਸੀ, 50 ਸਾਲ ਪਹਿਲਾਂ ਸਿਰਫ ਖੱਡੀ ਦਾ ਖੱਦਰ ਪਾਉਂਦੇ ਹੁੰਦੇ ਸੀ, ਸਿਰ ਦੇ ਉੱਤੇ ਪਰਨਾ ਵੀ ਖੱਦਰ ਦਾ ਹੀ ਹੁੰਦਾ ਸੀ ਬਜ਼ੁਰਗਾਂ ਦੇ, ਚਿੱਟਾ ਖੱਦਰ ਕੁੱਟ ਕੁੱਟ ਕੇ ਚਿੱਟਾ ਨਿਕਲ ਆਉਂਦਾ ਸੀ ਹੌਲੀ ਹੌਲੀ ਮੈਲਾ ਜਿਹਾ ਖੱਦਰ। ਕੱਪੜਾ ਨਾਸਾ ਹੋਣਾ ਲੋਕਾਂ ਕੋਲੇ, ਪੈਸਾ ਨਹੀਂ ਸੀ ਹੁੰਦਾ, ਪਦਾਰਥ ਨਹੀਂ ਸੀ ਹੁੰਦੇ। ਹੁਣ ਸੋਚਦੇ ਹਾਂ ਹੁਣ ਅਸੀਂ ਨਵੀਆਂ ਨਵੀਆਂ ਸਬਜ਼ੀਆਂ ਰੋਜ਼ ਲੱਭਦੇ, ਆਹ ਮਿਲੇ ਆਹ ਮਿਲੇ। ਪਿੰਡ ਛੋਟੇ ਛੋਟੇ ਹੁੰਦੇ ਰਹਿੰਦੇ, ਰੋਜ਼ ਹੀ ਮੂੰਗੀ ਦੀ ਦਾਲ ਹੁੰਦੀ ਸੀ ਬਸ, ਜਾਂ ਛੋਲਿਆਂ ਦੀ ਦਾਲ ਹੁੰਦੀ ਸੀ, ਵੱਧ ਤੋਂ ਵੱਧ ਵਿੱਚ ਕੱਦੂ ਪਾ ਲੈਂਦੇ ਸੀ ਉਹਦੇ। ਕਿੰਨੇ ਸਾਲ ਇਹੀ ਖਾਂਦੇ ਰਹੇ, ਜਾਂ ਚਟਨੀ ਨਾਲ ਹੀ ਰੋਟੀ ਖਾਂਦੇ ਹੁੰਦੇ ਸੀ ਪਿੰਡ, ਬਸ ਚਟਨੀ ਖਾ ਲਈ, ਚੱਲ ਉੱਤੋਂ ਚਾਹ ਪੀ ਲਈ ਜਾਂ ਦੁੱਧ ਪੀ ਲਿਆ ਬਸ। ਕੱਪੜਾ ਉਹੀ, ਮੈਂ ਹੁਣ ਹੈਰਾਨ ਹੁੰਦਾ ਵੀ ਇੱਕ ਇੱਕ ਪੈਂਟ ਇੱਕ ਕਮੀਜ਼ ਨਾਲ ਇੱਕ ਸਾਲ ਕੱਢ ਦਿੰਦੇ ਸੀ, ਉਹੀ ਸਕੂਲ ਵਾਲੀ ਪੈਂਟ ਜੀ ਵਿਆਹਾਂ 'ਚ ਪਾ ਕੇ ਚਲੀ ਜਾਣੀ। ਉਦੋਂ ਪਤਾ ਹੀ ਨਹੀਂ ਸੀ ਹੁੰਦਾ ਕਿਸੇ ਵੀ ਗੱਲ ਦਾ ਪਤਾ, ਨਾ ਕੱਪੜਾ ਹੁੰਦਾ ਹੀ ਸੀ। ਅੱਤ ਦੀ ਲੋਕਾਂ ਕੋਲ ਬਹੁਤੀ ਗਰੀਬੀ ਹੋਣੀ, 50 ਸਾਲ ਪਹਿਲਾਂ, 40 ਸਾਲ ਪਹਿਲਾਂ, 100 ਸਾਲ ਪੁਰਾਣੇ ਬਜ਼ੁਰਗ ਨੂੰ 47 ਤੋਂ ਬਾਅਦ ਦੀ ਇੱਕ ਨੇ ਗੱਲ ਦੱਸੀ, ਕਹਿੰਦਾ ਜਦ ਮੈਂ 100 ਰੁਪਈਆ ਲਿਆ ਕੇ ਰੱਖਿਆ ਹੱਥ 'ਤੇ ਬਜ਼ੁਰਗ ਦੇ, ਉਹ ਨੌਕਰੀ ਮੈਨੂੰ ਕਹਿੰਦਾ ਮਿਲ ਗਈ, 2-3 ਮਹੀਨਿਆਂ ਦੀ ਤਨਖਾਹ ਜਮ੍ਹਾਂ ਕਰਕੇ ਜਾਂ 100 ਦਾ ਨੋਟ ਰੱਖਿਆ, ਬਜ਼ੁਰਗ ਖੱਬਾ ਦੇਖੇ ਨੋਟ ਨੂੰ, ਪਿੱਛੇ ਦੇਖੇ, ਇੱਧਰ ਦੇਖੇ, ਫਿਰ ਰੋਣ ਲੱਗ ਗਿਆ। ਕਹਿੰਦਾ ਪਿਤਾ ਜੀ ਰੋਂਦੇ ਕਿਉਂ? ਕਹਿੰਦਾ ਪੁੱਤ ਸਾਰੀ ਜ਼ਿੰਦਗੀ ਮੈਂ 100 ਦਾ ਨੋਟ ਨਹੀਂ ਦੇਖਿਆ ਕਦੇ। ਕਿ ਜਿਹੜੇ ਬਜ਼ੁਰਗ ਨੇ ਇਹ ਗੱਲ ਸੁਣਾਈ ਉਹਦੀ ਹੁਣ ਉਮਰ 70 ਸਾਲ ਹੈ, ਤੇ ਉਹਦੇ ਮਤਲਬ ਕਿ ਉਹਦੇ ਬਜ਼ੁਰਗ ਕਦੋਂ ਦੀ ਪੁਰਾਣੀ ਗੱਲ ਹੋਣੀ ਹੈ। ਸੋ ਇਸ ਕਰਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੁਨੀਆਂ ਨੂੰ ਵੰਡਦੇ ਨੇ, ਥਾਂ ਥਾਂ ਜਾਂਦੇ ਨੇ, ਜਾਣ ਦਾ ਇੱਕ ਮਕਸਦ ਹੈ ਮਹਾਰਾਜ ਦਾ। ਲੋਕੀ ਅੱਜ ਕਹਿੰਦੇ ਨੇ ਮਹਾਰਾਜ ਉੱਥੇ ਗਏ, ਗੰਗਾ 'ਤੇ ਗਏ, ਫਲਾਨੇ ਥਾਂ ਗਏ, ਫਲਾਨੇ ਥਾਂ। 10ਵੇਂ ਪਾਤਸ਼ਾਹ ਨੂੰ ਕਹਿੰਦੇ ਕਿ ਉਹ ਪ੍ਰਯਾਗਰਾਜ ਗਏ ਲਿਖਿਆ ਜੀ, ਉਹ ਕਿਸੇ ਮਕਸਦ ਨੂੰ ਗਏ ਸੀ ਮਹਾਰਾਜ, ਆਸਾਮ 'ਚ ਕਿਸੇ ਮਕਸਦ ਨੂੰ ਗਏ ਸੀ। ਸਤਿਗੁਰਾਂ ਦੇ ਕਈ ਮਕਸਦ ਹੁੰਦੇ ਨੇ, ਪ੍ਰਚਾਰ ਕਰਨਾ, ਗਰੀਬਾਂ ਨੂੰ ਦੇਣਾ, ਬਹੁਤ ਕਰਮ ਹੁੰਦੇ ਨੇ। ਅਣਜਾਣ ਮੱਤੀਏ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕਦੇ ਕਿ ਮਹਾਰਾਜ ਉੱਥੇ ਕੀ ਕਰਨ ਗਏ ਸੀ। ਸਤਿਗੁਰੂ ਸੱਚੇ ਪਾਤਸ਼ਾਹ ਦੀ ਜਦੋਂ ਬਿਠਾ ਕੇ ਸਮਝਾਈਦਾ ਕਿ ਕਿਸ ਕੰਮ ਲਈ ਗਏ ਸੀ ਮਹਾਰਾਜ, ਤਾਂ ਬੰਦੇ ਨੂੰ ਪਤਾ ਲੱਗਦਾ ਕਿ ਸਤਿਗੁਰੂ ਦੀ ਉਚਾਈ ਨੂੰ ਨਹੀਂ ਕਦੇ ਦੇਖਿਆ। ਸਧਾਰਨ ਮਨੁੱਖ ਨਾ ਸਮਝੋ ਮਹਾਰਾਜ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ।
ਸ਼ੋਸ਼ਾ ਬਹਰ ਨਾ ਜਾਵਾਏ ਆਵਤ ਜਉ ਭਾਨ।
ਹੁਣ ਜਿਹੜਾ ਵੀ ਕੋਈ ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਕੁਝ ਮੰਗਦਾ, ਉਹਨੂੰ ਦਿੰਦੇ ਨੇ, ਉਹ ਖਾਲੀ ਨਹੀਂ ਜਾਂਦਾ। ਹਰੇਕ ਕੋਈ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਝੋਲੀਆਂ ਭਰ ਭਰ ਕੇ ਲੈ ਕੇ ਜਾਂਦਾ। ਆਹ ਗੁਰੂ ਘਰ ਹੈ, 20 ਰੁਪਏ ਦਾ ਸੌਦਾ ਸ਼ੁਰੂ ਕੀਤਾ ਮਹਾਰਾਜ ਨੇ ਗੁਜਰਾਤ ਵਿੱਚ। ਬਹੁਤ ਭਾਰੀ ਭੁਚਾਲ ਆਇਆ ਜਦੋਂ, ਬਹੁਤ ਲੰਗਰ ਚੱਲੇ ਉੱਥੇ, ਔਰ ਸੁਨਾਮੀ ਲਹਿਰ ਵੇਲੇ ਕਿੰਨੇ ਲੰਗਰ ਚੱਲੇ। ਲੋਕਾਂ ਨੂੰ ਫਿਰ ਪਤਾ ਲੱਗਿਆ ਸਿੱਖ ਕੈਸੇ ਹੁੰਦੇ ਨੇ। ਸਾਡਾ ਇਸ ਨਾਲ ਵੀ ਬਹੁਤ ਪ੍ਰਚਾਰ ਹੁੰਦਾ, ਗਰੀਬਾਂ ਨੂੰ ਕੱਪੜੇ ਵੰਡਣੇ, ਘਰ ਬਣਾ ਕੇ ਦਿੱਤੇ, ਬਹੁਤ ਸਾਰੇ ਲੋਕਾਂ ਨੂੰ ਲੰਗਰ ਦਿੱਤਾ। ਉਹ ਇਸ ਪ੍ਰਕਾਰ ਜਿਹਨੇ ਵੀ ਉਹ ਪ੍ਰਸ਼ਾਦਾ ਛਕਿਆ, ਗੁਜਰਾਤ ਦੇ ਵਿੱਚ ਲੋਕ ਦੱਸਦੇ ਨੇ ਕਈ ਅਮੀਰ ਪਰਿਵਾਰ ਸੀ, ਸੰਗ ਦੇ ਬੈਠਿਆ ਨਾ ਕਰਨ ਆ ਕੇ ਪੰਗ 'ਚ, ਹੁਣ ਭੁੱਖ ਬੜੀ ਸਤਾਵੇ। ਪਹਿਲਾਂ ਤਾਂ ਇੱਕ ਪਰਿਵਾਰ ਬੈਠੇ ਹੀ ਨਾ, ਕਹਿੰਦੇ ਅਸੀਂ ਇੰਨੇ ਅਮੀਰ ਆ ਬਰਾਬਰ ਦੇ, ਇਹਨਾਂ ਦੇ ਨਾਲ ਕਿੱਥੇ ਬਹਿਣਾ। ਪਰ ਕਹਿੰਦੇ ਨੇ ਜਦੋਂ ਆ ਕੇ ਬੈਠ ਕੇ ਪ੍ਰਸ਼ਾਦਾ ਛਕਿਆ, ਇੰਨਾ ਸਵਾਦ ਲੱਗਿਆ, ਉਹ ਕਹਿੰਦੇ ਅਸੀਂ ਤਾਂ ਬਹੁਤ ਭਾਰੀ ਗਲਤੀ ਕੀਤੀ, ਗੁਰੂ ਨਾਨਕ ਦੇ ਲੰਗਰ ਨੂੰ ਤਿਆਗ ਹੀ ਦਿੱਤਾ ਸੀ। ਇਸ ਕਰਕੇ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਲੰਗਰ ਜਿਹੜਾ ਇਹ ਜਿੱਥੇ ਵੀ ਵਰਤਦਾ, ਲੰਗਰ ਛਕਣ ਨਾਲ ਹੀ ਬੰਦੇ ਦੇ ਮਨ 'ਤੇ ਪ੍ਰਭਾਵ ਪੈ ਜਾਂਦਾ, ਕੱਪੜਾ ਮਿਲਦਾ, ਲੀੜਾ ਮਿਲਦਾ, ਲੰਗਰ ਬਣਾਉਣ ਵਾਲੇ ਸਤਨਾਮ ਵਾਹਿਗੁਰੂ ਜਪਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਿੱਥੇ ਵੀ ਆਪਣਾ ਪੈਸਾ ਜਾਂਦਾ, ਥਾਂ ਥਾਂ ਦੇ ਉੱਤੇ ਆਪਣਾ ਪ੍ਰਚਾਰ ਹੁੰਦਾ।
ਸਵਈਆ ਦੌਲਤ ਖਾਨ ਕੋ ਥੋਰੋ 58 ਤਾਹੇ ਤੇ ਹੋਤ ਵਸੇਖ ਹੀ ਦਾਨਾ।
ਇਸ ਕਰਕੇ ਜੋ ਦੌਲਤ ਖਾਂ ਹੈ ਉਹ ਤੋਂ ਖਰਚ ਜਿਹੜਾ ਥੋੜਾ ਉਠਾਉਂਦੇ ਨੇ, ਪਰ ਜਿਹੜਾ ਦਿੰਦੇ ਨੇ ਜ਼ਿਆਦਾ। ਹੁਣ ਗੱਲ ਦੇਖਣ ਵਾਲੀ ਇਹ ਸੀ, ਇੱਕ ਅਜੀਬ ਜੀ ਗੱਲ ਹੋ ਗਈ। ਉੱਥੋਂ ਤਾਂ ਉਠਾਉਣਾ 1000 ਰੁਪਏ ਦਾ ਸਮਾਨ, ਜਦੋਂ ਬੜੇ ਲੋਕ ਵਿੱਚ ਐਸੇ ਵੀ ਹੁੰਦੇ ਨੇ, ਨਾਲੇ ਖਾਈ ਜਾਣਾ ਨਾਲੇ ਥਾਲੀ ਛੇਕ ਕਰਨਾ, ਜਿੱਥੋਂ ਖਾਂਦੇ ਉੱਥੇ ਛੇਕ ਕਰਦੇ, ਮਨੁੱਖ ਦੀ ਆਦਤ ਹੀ ਹੈ। ਆਪਾਂ ਤਰਸ ਕਰਕੇ ਕਿਸੇ ਨੂੰ ਦੇ ਦਈਏ ਥੋੜੇ ਜਿਹੇ ਪੈਸੇ, ਜੇ ਤਾਂ ਮੰਗਤੇ ਨੂੰ ਦੇਖੀਏ, ਇੰਡੀਆ 'ਚ ਦੇਖਿਆ 1 ਰੁਪਈਆ 50 ਪੈਸੇ ਦਈਏ, ਚੱਲ ਚੱਲ ਬਾਬਾ ਅੱਗੇ ਚੱਲ, ਫਿਰ ਤਾਂ ਠੀਕ ਹੈ। ਜੇ ਦੇ ਦਈਏ 5 ਰੁਪਈਏ ਫਿਰ ਫਸ ਗਏ ਆਪਾਂ, ਉਹ ਕਹਿੰਦੇ ਮਾਲਦਾਰ ਸਾਮੀ ਹੈ, ਹਾਂਜੀ 5 ਰੁਪਈਏ ਫਿਰ ਤੁਸੀਂ ਮੈਨੂੰ 50 ਹੀ ਦੇ ਦਿੰਦੇ। ਇਹ ਕੰਬਲ ਵੀ ਦੇ ਦਿੰਦੇ, ਕੁੜਤਾ ਪਜਾਮਾ ਵੀ ਦੇ ਦਿੰਦੇ, ਉਹ ਗਾਂਹ ਹੀ ਲੈਣ ਲਾ ਦਿੰਦਾ। ਮੈਂ ਕਿਹਾ ਹੌਲੀ ਹੌਲੀ ਉਹਨੂੰ ਕੋਠੀ ਚੋਂ ਬਾਹਰ ਕੱਢ ਦਿਓ ਵੀ ਚਲੋ ਜੀ ਤੁਸੀਂ ਇਹ ਕੋਠੀ ਦਾਨ ਕਰ ਦਿਓ, ਰਾਵਣ ਨੇ ਲੈ ਲਈ ਲੰਕਾ ਸਾਰੀ। ਇਸ ਕਰਕੇ ਹੁਣ ਜਦੋਂ ਗੁਰੂ ਨਾਨਕ ਦੇਵ ਜੀ ਖੁੱਲ੍ਹਾ ਵਰਤਾਉਂਦੇ ਨੇ, ਉਹ ਖੁੱਲ੍ਹਾ ਵਰਤਾਉਣ ਨਾਲ ਕਈਆਂ ਨੇ ਸੋਚਿਆ ਵੀ ਇੰਨਾ ਅੰਦਰ ਰਾਸ਼ਨ ਨਹੀਂ ਹੈ ਜਿੰਨਾ ਵਰਤਾ ਰਹੇ ਨੇ। ਇਸ ਤਰ੍ਹਾਂ ਬਹੁਤ ਸਾਰੇ ਵਿਰੋਧੀ ਲੋਕ, ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਜਸ ਹੁੰਦਾ ਸੀ, ਜਸ ਨੂੰ ਨਾ ਜਰ ਸਕੇ, ਔਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੋਕ ਜਰਦੇ ਵੀ ਨਹੀਂ ਹਨ।
ਕੀਰਤੀ ਕੌਸਨ ਧਾਵਤ ਆਵਤ ਪਾਵਤ ਜੋ ਅਰਥੀ ਅਨਮਾਨਾ।
ਪਰ ਜਿਹੜੀ ਕੀਰਤੀ ਹੈ ਮਹਿਮਾ ਚਾਰੇ ਪਾਸੇ ਫੈਲ ਗਈ, ਦੌੜਦੇ ਆਉਂਦੇ ਨੇ ਲੋਕ, ਔਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਪਾ ਕੇ ਲੈ ਕਰਕੇ ਮਹਾਰਾਜ ਦਾ ਅਤਾ ਪਤਾ, ਉੱਥੇ ਆ ਕੇ ਫਿਰ ਅਰਥੀ ਲੋਕ ਜਿਹੜੇ ਨੇ ਮਨ ਇੱਛਤ ਪਾਉਂਦੇ ਹਨ।
ਚੂਨ ਤੇ ਲਾਨ ਕਰਤਾਦ ਤੇ ਜੇਵਥ ਅੰਤਰ ਚੀਰ ਧਰੇ ਬਿਦਨਾਨਾ।
ਹੁਣ ਆਟਾ ਹੈ, ਲੂਣ ਹੈ, ਘਿਓ ਹੈ, ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਕੱਪੜਾ ਵੀ ਬਣਦੇ ਸੀ ਮਹਾਰਾਜ, ਕਿਉਂਕਿ ਮੋਦੀ ਖਾਨੇ 'ਚ ਪਹਿਲਾਂ ਕੱਪੜਾ ਵੀ ਮਿਲਦਾ ਹੁੰਦਾ, ਸਰਕਾਰੀ ਕੱਪੜਾ ਬਹੁਤ ਦੇਰ ਤੱਕ ਵਰਤਦਾ ਰਿਹਾ। ਇਸ ਤਰ੍ਹਾਂ ਕੱਪੜਾ ਆਦਿਕ ਵਰਤਾਉਣਾ, ਗਰੀਬਾਂ ਨੇ ਆ ਕੇ ਲੈਣਾ, ਇਹ ਸਾਰੀਆਂ ਚੀਜ਼ਾਂ ਮੰਗਤਿਆਂ ਆਦਿਕ ਨੂੰ, ਹੋਰ ਜਿਹੜੇ ਆਮ ਲੋਕ ਵੀ ਸਨ ਉਹਨਾਂ ਨੂੰ ਬਹੁਤ ਕੁਝ ਦੇਣਾ।
ਜਾਂ ਵਸਤੂ ਕੋ ਨਿਕਾਰ ਕਰ ਦੇਵਤ ਸੋ ਨਾ ਘਟੈ ਉਤਨੀ ਠਹਿਰਾਨਾ।
ਪਰ ਇੱਕ ਹੈਰਾਨਗੀ ਦੀ ਗੱਲ ਹੈ, ਜਿਹੜੀ ਵਸਤੂ ਨੂੰ ਕੱਢ ਕੇ ਦਿੰਦੇ ਨੇ ਉਹ ਘਟਦੀ ਨਹੀਂ, ਉਹ ਉਨੀ ਹੀ ਰਹਿੰਦੀ ਹੈ। ਇਸ ਗੱਲ ਨੂੰ ਲੈ ਕੇ ਸਾਰੇ ਬੜੇ ਹੈਰਾਨ ਨੇ ਕਿ ਉਹ ਵਸਤੂ ਨਹੀਂ ਘਟਦੀ, ਕਿਉਂਕਿ ਉਹ ਕੌਣ ਨੇ ਜੋ ਆਏ ਨੇ? ਨਿਰੰਕਾਰ। ਮਹਾਰਾਜ ਕਹਿੰਦੇ ਨਿਰੰਕਾਰ ਕੈ ਦੇਸ ਜਾਹੇ ਤਾਂ ਸੁਖ ਲਹਿ ਮਲ। ਨਿਰੰਕਾਰ ਪਰਮਾਤਮਾ ਦੇ ਦੇਸ਼ ਵਿੱਚ ਜਾਓ। ਭਾਈ ਵੀਰ ਸਿੰਘ ਲਿਖਦੇ ਗੁਰੂ ਨਾਨਕ ਚਮਤਕਾਰ ਵਿੱਚ, ਕਹਿੰਦੇ ਸਵੇਰੇ 3 ਵਜੇ ਜਿਹੜੀ ਚੌਂਕੀ ਹਰਿਮੰਦਰ ਸਾਹਿਬ ਹੁੰਦੀ, ਕੀਰਤਨ ਸੁਣਦੇ ਪਏ ਸੀ, ਸਮਾਧੀ ਲੱਗ ਗਈ, ਕਹਿੰਦੇ ਸੁਰਤੀ ਉਡਾਰੀ ਮਾਰ ਗਈ, ਸੱਚਖੰਡ ਨੂੰ ਚਲਿਆ ਗਿਆ। ਉਹ ਉੱਪਰ ਗਏ, ਬਹੁਤ ਬਹੁਤ ਸੁੰਦਰ ਸਥਾਨ ਦੇਖੇ, ਕਹਿੰਦੇ ਇੱਕ ਜਗ੍ਹਾ ਤੋਂ ਬਗੀਚੇ 'ਚ ਫੁੱਲ ਤੋੜ ਲਿਆ, ਉੱਥੇ ਫਿਰ ਫੁੱਲ ਲੱਗ ਗਿਆ। ਭਾਵ ਸੱਚਖੰਡ 'ਚ ਮੌਤ ਨਹੀਂ ਹੈ, ਕੋਈ ਚੀਜ਼ ਉੱਥੇ ਮਰਦੀ ਨਹੀਂ ਹੈ, ਕੋਈ ਉੱਥੇ ਦੀ ਚੀਜ਼ ਨਾਸਵੰਤ ਨਹੀਂ ਹੈ। ਇਸ ਕਰਕੇ ਜਿੱਥੇ ਹੁਣ ਗੁਰੂ ਨਾਨਕ ਦੇਵ ਜੀ ਆਏ ਨੇ, ਜੇ ਗੁਰੂ ਨਾਨਕ ਦਾ ਹੀ ਖਜ਼ਾਨਾ ਘਟ ਗਿਆ ਫਿਰ ਗੁਰੂ ਨਾਨਕ ਕੀ ਹੋਏ? ਖਜ਼ਾਨੇ ਘਟਦੇ ਸੰਸਾਰ ਦੇ, ਦੁਨੀਆਂ ਦੇ ਖਜ਼ਾਨੇ ਘਟਦੇ ਨੇ, ਪਰ ਗੁਰੂ ਨਾਨਕ ਸਾਹਿਬ ਦਾ ਖਜ਼ਾਨਾ ਕਦੇ ਘਟਦਾ ਨਹੀਂ ਹੈ।
ਦੋਹਰਾ ਕੀਰਤ ਪਸਰੀ ਪਰ ਸਰਬ ਘਰ ਘਰ ਹੀ ਭਰਪੂਰ।
ਹੁਣ ਮਹਾਰਾਜ ਦੀ ਜਿਹੜੀ ਕੀਰਤੀ ਸੀ ਸਾਰੇ ਸ਼ਹਿਰ ਵਿੱਚ, ਘਰ ਘਰ ਦੇ ਵਿੱਚ, ਪਿੰਡਾਂ ਪਿੰਡਾਂ ਦੇ ਵਿੱਚ, ਅੱਗੇ ਇਲਾਕੇ ਦੇ ਵਿੱਚ, ਸਾਰੇ ਕਿਤੇ ਗੁਰੂ ਸਾਹਿਬ ਦੀ ਜਿਹੜੀ ਕੀਰਤੀ ਸੀ, ਮਹਿਮਾ ਸੀ, ਉਹ ਪਸਰ ਗਈ।
ਜਦੋਂ ਚੰਦ ਕੇ ਚਾਂਦਨੀ ਜਾਂ ਚਕੋਰ ਪ੍ਰਰੂਰ।
ਸੋ ਜਿਵੇਂ ਚੰਦਰਮਾ ਦੀ ਚਾਂਦਨੀ ਹੁੰਦੀ ਹੈ, ਔਰ ਸੁੰਦਰ ਸੋਹਣਾ ਜਿਹੜਾ ਚਕੋਰ ਹੁੰਦਾ ਉਹ ਚਾਂਦਨੀ ਨੂੰ ਦੇਖਦਾ ਹੀ ਰਹਿੰਦਾ, ਦੇਖਦਾ ਹੀ ਰਹਿੰਦਾ, ਚੰਦਰਮਾ ਦੀ ਚਾਂਦਨੀ ਹੋਰ ਫੈਲਦੀ ਹੈ। ਇਸੇ ਤਰ੍ਹਾਂ ਸੰਗਤਾਂ, ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ, ਮਹਾਰਾਜ ਦੇ ਪਿਆਰੇ ਸਤਿਗੁਰੂ ਸੱਚੇ ਪਾਤਸ਼ਾਹ ਦਰਸ਼ਨ ਕਰਦੇ ਇੱਕ ਟੱਕ।
ਮਾਸ ਮਾਸ ਲੇਖਾ ਹੋਵੇ ਜਾਹੇ ਬਹੀਲੇ ਹਾਥ।
ਹੁਣ 1 ਮਹੀਨੇ ਬਾਅਦ ਲੇਖਾ ਹੁੰਦਾ, ਜਾ ਕੇ ਹਿਸਾਬ ਕਿਤਾਬ ਦਿੰਦੇ ਨੇ, ਆਪਣੇ ਹੱਥ 'ਚ ਬਹੀ ਪਕੜ ਕੇ ਲੈ ਕੇ ਜਾਂਦੇ ਨੇ। ਅਨੰਤ ਦੁਨੀਆਂ ਦੇ ਲੇਖਿਆਂ ਨੂੰ ਜਾਣਨ ਵਾਲੇ ਅਲੇਖ ਸਤਿਗੁਰੂ ਲੇਖਿਆਂ ਤੋਂ ਰਹਿਤ ਆਪ ਜਾਂਦੇ ਨੇ ਲੈ ਕੇ ਬਹੀ ਖਾਤਾ, ਹਿਸਾਬ ਕਰਦੇ ਹਨ।
ਸੰਖਿਆ ਕਰ ਸਭ ਦਿਵਸ ਕੀ ਬੈਸ ਹੈ ਲੇਖਕ ਸਾਥ।
ਹੁਣ ਜਿਹੜਾ ਮੁਨਸ਼ੀ ਹੈ ਰਾਜੇ ਦਾ, ਨਵਾਬ ਦਾ, ਉਹਦੇ ਨਾਲ ਬਹਿ ਕੇ ਸਾਰੀ ਗਿਣਤੀ ਕਰਦੇ ਨੇ ਸਾਰੇ ਦਿਨਾਂ ਦੀ, 30 ਦਿਨਾਂ ਦੇ ਵਿੱਚ ਕੀ ਵੰਡਿਆ, ਕਿੰਨੇ ਦਾ ਲਿਆਂਦਾ, ਕਿੰਨਾ ਆਇਆ, ਕਿੰਨਾ ਗਿਆ, ਸਾਰੇ ਹੁਣ ਤੁਹਾਡੇ ਕੋਲ ਕਿੰਨੇ ਪੈਸੇ ਬਚੇ ਨੇ, ਹੁਣ ਮੇਰੇ ਕੋਲ ਜੀ ਇੰਨੇ ਪੈਸੇ ਬਚ ਗਏ ਨੇ, ਠੀਕ ਹੈ, ਅੱਗੇ ਤੁਹਾਨੂੰ 200 ਰੁਪਈਆ ਬਚ ਗਿਆ, 800 ਹੋਰ ਦਿੰਦੇ, ਲਓ 1000 ਰੁਪਈਆ ਹੋਰ ਕਰ ਲਓ, ਹੁਣ ਸੌਦਾ ਲਿਆਓ ਜਾ ਕੇ। ਕਿਉਂ ਜਿੰਨੇ ਪੈਸੇ ਬਣ ਜਾਂਦੇ ਨੇ ਉਹ ਵੀ ਦੱਸਦੇ ਨੇ, ਹਰ ਮਹੀਨੇ ਦਾ ਹਿਸਾਬ ਕਿਤਾਬ ਦਿੰਦੇ ਹਨ।
ਸੋਰਠਾ ਜਬ ਜਬ ਲੇਖਾ ਹੋਏ ਤਬ ਤਬ ਵਾਧਾ ਨਿਕਸਾਈ,
ਜਦੋਂ ਜਦੋਂ ਲੇਖਾ ਹੁੰਦਾ ਤਦੋਂ ਤਦੋਂ ਵੱਧ ਹੀ ਨਿਕਲਦੇ ਨੇ ਪੈਸੇ, ਘਟਦਾ ਨਹੀਂ ਹੈ ਕੁਛ, ਜਿੰਨਾ ਦਿੱਤਾ ਵੱਧ ਜਾਂਦਾ। ਮਹਾਰਾਜ ਕਹਿੰਦੇ ਨੇ ਜੇ ਆਪੇ ਖਾਵੇ ਖਰਚਾ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ ਜਾਈ।
ਬਿਸਮੈ ਮਨ ਸੁਣ ਲੋਏ ਕੋ ਕੋ ਕਰਈ ਈਰਖਾ,
ਹੁਣ ਸੁਣ ਕਰਕੇ ਸਾਰੇ ਜਾਣੇ ਖੁਸ਼ ਹੁੰਦੇ ਨੇ, ਰਾਜ ਦਰਬਾਰੇ ਵੀ ਖੁਸ਼ੀ ਹੁੰਦੀ ਹੈ, ਸੋਹਣਾ ਕੰਮ ਚਲਾਉਂਦੇ ਨੇ। ਬਈ ਹੁਣ ਕੋਈ ਕੋਈ ਈਰਖਾ ਵਾਲਾ ਵੀ ਖੜਾ ਹੋ ਜਾਂਦਾ, ਸੁਭਾਵਕ ਈਰਖਾ ਰਾਗ ਦਵੈਸ਼ ਸੁਤੇ ਸਿੱਧ ਹੋ ਜਾਂਦੀ ਹੈ, ਕੋਈ ਕਰਦਾ ਨਹੀਂ, ਬਸ ਐਵੇਂ ਹੀ ਦੇਖ ਕੇ ਤਕਲੀਫ ਜੀ ਹੋਣ ਲੱਗ ਜਾਂਦੀ ਆ। ਇਹ ਫਲਾਨਾ ਟਿਮਕਾ, ਮਨੁੱਖ ਦੀ ਫਿਤਰਤ ਹੀ ਐਸੀ ਆ, ਸੁਭਾਵਕ ਈਰਖਾ ਇਹਦੇ ਚ ਜਨਮ ਲੈਂਦੀ ਆ। ਈਰਖਾ ਰਹਿਤ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ। ਇਸ ਕਰਕੇ ਸਤਿਗੁਰੂ ਆਪਾਂ ਨੂੰ ਕਹਿੰਦੇ ਈਰਖਾ ਨਾ ਕਰੋ, ਦਵੈਸ਼ ਨਾ ਕਰੋ, ਮੈਂ ਹੀ ਹਾਂ ਸਾਰਿਆਂ ਵਿੱਚ, ਮੈਂ ਹੀ ਵਡਿਆਈਆਂ ਦਿੰਦਾ ਸਾਰਿਆਂ ਨੂੰ, ਮੈਂ ਹੀ ਸਭ ਨੂੰ ਖਾਣ ਨੂੰ ਦਿੰਦਾ, ਉਹਦੇ ਕਰਮਾਂ ਮੁਤਾਬਕ ਕਿਸੇ ਨੂੰ ਵੱਧ ਕਿਸੇ ਨੂੰ ਘੱਟ ਦਿੰਦਾ, ਫਿਰ ਤੁਸੀਂ ਈਰਖਾ ਕਿਉਂ ਕਰਦੇ ਲੋਕਾਂ ਦੇ ਨਾਲ?
ਨਹਿ ਜਾਣੈ ਮਤ ਮੰਦ ਇਹ ਕਰਤਾਰ ਸਰੂਪ ਹੈ।
ਖੋਟੀ ਬੁੱਧੀ ਵਾਲੇ ਲੋਕ ਇਹ ਨਹੀਂ ਜਾਣਦੇ ਕਿ ਕਰਤਾਰ ਸਰੂਪ ਪਰਮਾਤਮਾ ਆਪ ਆਏ ਹੋਏ ਨੇ ਸੰਸਾਰ ਦੇ ਉੱਤੇ। ਸੋ ਇਸ ਕਰਕੇ ਕਰਤਾਰ ਦਾ ਸਰੂਪ ਨਿਰਗੁਣ ਨੇ ਹੀ ਸਰਗੁਣ ਰੂਪ ਧਾਰਿਆ ਹੈ। ਬੜਾ ਟਾਈਮ ਲੱਗ ਜਾਂਦਾ ਸੋਝੀ ਪੈਣ ਨੂੰ, ਕਿਉਂਕਿ ਜਿੱਥੇ ਬੁੱਧੀ ਖੜੀ ਆ ਉੱਥੇ ਕੀ ਖੜੀ ਆ, ਆਪਣੀ ਬੁੱਧੀ ਤੇ ਹੀ ਮਾਣ ਹੋ ਜਾਂਦਾ। ਜਦੋਂ ਆਪਾਂ ਬੁੱਧੀ ਨੂੰ ਛੱਡ ਕੇ ਆਤਮਕ ਅਵਸਥਾ ਵਿੱਚ ਵਿਚਰਦੇ ਹਾਂ ਫਿਰ ਗਿਆਨ ਹੁੰਦਾ ਕਿ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੌਣ ਹਨ।
ਆਨੰਦ ਕੰਧ ਮੁਕੰਦ ਜਾਂ ਕੋ ਕਸ ਅਚਰਜ ਨਹੀਂ,
ਪਰ ਗੁਰੂ ਨਾਨਕ ਦੇਵ ਜੀ ਨੂੰ ਤਾਂ ਕੋਈ ਅਚਰਜ ਨਹੀਂ ਹੈ, ਆਨੰਦ ਦੇ ਦਾਤੇ ਮੁਕਤੀ ਦੇ ਦਾਤੇ ਗੁਰੂ ਨਾਨਕ ਦੇਵ ਜੀ ਨੂੰ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਹੈ।
ਸੁਧ ਨਹਿ ਦੌਲਤ ਖਾਨ ਬਾਦ ਦਰਬ ਕੋ ਖੋਵਾਈ।
ਸੋ ਕਹਿੰਦੇ ਇਸ ਗੱਲ ਦੀ ਖਬਰ ਨਹੀਂ ਹੈ ਦੌਲਤ ਖਾਨ ਨੂੰ। ਕਈ ਲੋਕ ਇਹ ਸੋਚਦੇ ਗੁਰੂ ਨਾਨਕ ਦੇਵ ਜੀ ਜਿਹੜਾ ਧਨ ਹੈ ਇਹਨੂੰ ਬੇਅਰਥ ਜ਼ਿਆਦਾ ਗਵਾਉਂਦੇ ਹਨ ਜੀ।
ਘਾਟਾ ਹੋਏ ਨਿਦਾਨ ਗਹਿਓ ਜਾਏ ਦੁੱਖ ਪਾਵਾਈ।
ਬਹੁਤ ਲੋਕ ਐਸਾ ਸੋਚਦੇ ਅਖੀਰ ਨੂੰ ਘਾਟਾ ਪੈ ਜਾਏਗਾ, ਪਕੜੇ ਜਾਣਗੇ, ਦੁੱਖ ਪਾਉਣਗੇ, ਲੋਕਾਂ ਨੂੰ ਵਿਤੋਂ ਵੱਧ ਵੰਡੀ ਜਾਂਦੇ ਨੇ, ਕਿਵੇਂ ਚੱਲੇਗਾ ਕੰਮ। ਨਹੀਂ ਜਾਣਦੇ ਕਿ ਸਧਾਰਨ ਮਨੁੱਖ ਨਹੀਂ ਹੈ ਇਹ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ 84 ਲੱਖ ਜੂਨ ਨੂੰ ਰੋਜੀ ਰੋਟੀ ਦੇਣ ਵਾਲਾ ਮਾਲਕ ਹੈ।
ਕੋ ਅਸ ਕਰਤੇ ਉਚਾਰ ਕੋਇ ਭਾਖ ਤੇ ਅਪਰਗਤ,
ਕੋਈ ਤਾਂ ਇਸ ਤਰ੍ਹਾਂ ਉਚਾਰਨ ਕਰਦਾ ਗੱਲ ਬਈ ਠੀਕ ਨਹੀਂ ਹੋਵੇਗਾ, ਕੋਈ ਹੋਰ ਤਰ੍ਹਾਂ ਕਹਿੰਦਾ ਔਰ ਹੋਰ ਤਰ੍ਹਾਂ, ਅਲੱਗ ਅਲੱਗ ਲੋਕ ਆਪੋ ਆਪਣੀ ਅੰਦਾਜ਼ੇ ਲਾ ਲਾ ਕੇ ਗੱਲਾਂ ਕਰਦੇ ਹਨ।
ਦੇਵਤ ਦਾਨ ਉਦਾਰ ਵਰਖਤ ਜਾਂਤੇ ਅਧਿਕ ਹੈ।
ਜਿਹੜੇ ਸਿਆਣੇ ਬੰਦੇ ਨੇ ਕੁਛ ਧਾਰਮਿਕ ਬਿਰਤੀ ਦੇ ਬੰਦੇ ਨੇ ਉਹ ਕਹਿੰਦੇ ਨਹੀਂ ਘਟਦਾ, ਜਿਹੜਾ ਧਾਰਮਿਕ ਬੰਦਾ ਫਿਰ ਖੁੱਲ੍ਹੇ ਦਿਲ ਵਾਲੇ ਹੈ, ਦਾਨ ਵੀ ਦਿੰਦੇ ਨੇ, ਨਹੀਂ ਘਟਦਾ ਹੁੰਦਾ, ਜਦੋਂ ਬੰਦਾ ਕਿਰਸ ਕਰੇ ਉਦੋਂ ਹੀ ਘਟਦਾ। ਇਸ ਕਰਕੇ ਉਹ ਜਿਹੜੀਆਂ ਗਰੀਬਾਂ ਦੀਆਂ ਅਸੀਸਾਂ ਲੱਗ ਜਾਂਦੀਆਂ ਉਹ ਆਪਣੇ ਅੰਦਾਜ਼ੇ ਲਾਉਂਦੇ ਨੇ ਕਿ ਦਾਨ ਕਰਨ ਦੇ ਨਾਲ ਕਦੇ ਘਟਦਾ ਨਹੀਂ ਹੈ।
ਸਵਈਆ ਜਾਚਕ ਕੇਤਕ ਦਾਨ ਕੋ ਲੈ ਤਲ ਵੰਡੀ ਗਏ ਨਿਤ ਪੂਰ ਉਚਾਰੀ।
ਹੁਣ ਕਈ ਜਾਚਕ ਜਿਹੜੇ ਮੰਗਤੇ ਸੀ, ਮੰਗਤਿਆਂ ਦਾ ਕੀ ਹੈ, ਕਿਹੜਾ ਕੋਈ ਟਿਕਾਣਾ ਹੁੰਦਾ, ਜਿੱਥੇ ਜੀ ਕੀਤਾ ਵਿਚਰ ਗਏ, ਬਸ ਤੁਰੇ ਫਿਰਦੇ ਕਈ ਮੰਗਤੇ ਜਿਹੜੇ ਸੀ ਲੈ ਕੇ ਬਹੁਤ ਸਾਰਾ ਦਾਨ ਰਾਏ ਭੋਏ ਦੀ ਤਲਵੰਡੀ ਨੂੰ ਚਲੇ ਗਏ ਔਰ ਉੱਥੇ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਬਹੁਤ ਉਸਤਤ ਕਰਦੇ ਵੀ ਉੱਥੇ ਮੋਦੀ ਹੈ, ਇਸ ਗੁਰੂ ਨਾਨਕ ਨਾਮ ਹੈ ਉਹਨਾਂ ਦਾ, ਆਪਾਂ ਫਿਰ ਨਹੀਂ ਨਾ ਲੈਣਾ ਉਹਨਾਂ ਕੁ ਨਾਂ, ਗੁਰ ਆਖਣਾ ਹੀ ਬਈ। ਉੱਥੇ ਤਾਂ ਉਹ ਇੰਨਾ ਗਰੀਬਾਂ ਨੂੰ ਵੰਡਦੇ ਨੇ, ਕਿਉਂਕਿ ਦਾਨ ਦੇਣ ਨਾਲ ਸਿਆਣੇ ਕਹਿੰਦੇ ਜਸ ਫੈਲਦਾ ਇਨਸਾਨ ਦਾ ਦੁਨੀਆਂ ਦੇ ਅੰਦਰ, ਦੁਨੀਆਂ ਨੂੰ ਪਤਾ ਲੱਗਦਾ। ਇਸ ਤਰ੍ਹਾਂ ਜਾ ਕੇ ਹੁਣ ਤਲਵੰਡੀ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਹੋਣ ਲੱਗੀ।
ਮੋਦੀ ਭਇਓ ਨਿਰਪ ਦੌਲਤ ਖਾਨ ਕੋ ਦਾਨ ਕੋ ਦੈਨ ਕਰਿਓ ਪ੍ਰਣ ਭਾਰੀ।
ਬਈ ਉਹ ਤਾਂ ਮੋਦੀ ਬਣੇ ਨੇ ਦੌਲਤ ਖਾਨ ਦੇ ਔਰ ਦਾਨ ਦਿੰਦੇ ਨੇ ਬਹੁਤ ਜ਼ਿਆਦਾ, ਪਰ ਨਹੀਂ ਕੀਤਾ ਹੋਇਆ। ਕਈ ਮੰਗਤਿਆਂ ਨੂੰ ਇਹ ਵੀ ਨਹੀਂ ਪਤਾ ਕਿ ਇਹਨਾਂ ਦਾ ਪਿੰਡ ਹੀ ਹੈ, ਗੁਰੂ ਨਾਨਕ ਦੇਵ ਜੀ ਦਾ ਨਗਰ ਹੈ ਇਹ। ਉਹ ਵੈਸੇ ਦੱਸ ਰਹੇ ਨੇ ਕਿ ਉੱਥੇ ਇੱਕ ਨਵਾਬ ਦੌਲਤ ਖਾਨ ਦਾ ਮੋਦੀ ਹੈ, ਉਹਦਾ ਆਹ ਨਾਮ ਹੈ, ਬਹੁਤ ਬਣਦੇ ਨੇ ਉਹ। ਔਰ ਇੱਥੇ ਸਾਰਿਆਂ ਨੂੰ ਪਤਾ ਹੀ ਕਿ ਗੁਰੂ ਨਾਨਕ ਦੇਵ ਜੀ ਨਵਾਬ ਦੌਲਤ ਖਾਨ ਦੇ ਮੋਦੀ ਸੁਲਤਾਨਪੁਰ ਨੇ। ਸਾਰੇ ਪਿੰਡ ਦੇ ਵਿੱਚ ਆਪੇ ਹੀ ਪਤਾ ਲੱਗ ਗਿਆ ਮਹਿਮਾ ਹੋਣ ਲੱਗੀ।
ਨੰਗ ਸ਼ੁਦਾ ਤੁਰ ਦੇਖ ਸਕੈ ਨਹਿ, ਸੰਪਤ ਬ੍ਰਿਧ ਭਈ ਸੁਖਕਾਰੀ।
ਮਹਾਰਾਜ ਦਾ ਜਸ ਕਰਦਿਆਂ ਹੋਇਆ ਕਹਿੰਦੇ ਨੇ ਨੰਗਾ ਨਹੀਂ ਦੇਖ ਸਕਦੇ, ਕੱਪੜਾ ਦਿੰਦੇ ਜਦ ਇੱਧਰ ਆ ਬਈ ਕੱਪੜਾ ਉਸੇ ਵਕਤ ਕੰਬਲ ਖੇਸ ਜੋ ਦੇਣਾ। ਔਰ ਭੁੱਖਾ ਨਹੀਂ ਦੇਖ ਸਕਦੇ, ਜੇ ਕੋਈ ਭੁੱਖਾ ਲੈ ਬਈ ਤੂੰ ਸਾਡੀ ਰੋਟੀ ਖਾ ਲਾ, ਭਾਵੇਂ ਆਪਣਾ ਪ੍ਰਸ਼ਾਦਾ ਉਹਨੂੰ ਛਕਾ ਦਿੰਦੇ ਨੇ, ਆਹ ਤੂੰ ਛਕ ਲੈ, ਆਹ ਚੀਜ਼ਾਂ ਦੇਣੀਆਂ ਲੈ, ਆਟਾ ਘਿਓ ਦਾਲ ਜੋ ਵੀ ਕਿਸੇ ਨੂੰ ਚਾਹੀਦਾ। ਦੇਖ ਨਹੀਂ ਸਕਦੇ ਪਰ ਕੀ ਕਹਿੰਦੇ ਉਹ ਵੰਡਣ ਦੇ ਨਾਲ ਦੌਲਤ ਬਹੁਤ ਜ਼ਿਆਦਾ ਵਧੀ ਜਾਂਦੀ ਹੈ, ਘਟਦੀ ਨਹੀਂ ਹੈ। ਤੁਸੀਂ ਵੀ ਦੇਖ ਲਓ ਕਰਕੇ ਹੱਥ ਕੰਟਰੋਲ ਚ, ਮੈਂ ਘੁੱਟ ਘੁੱਟ ਜਿੰਨਾ ਰੱਖਾਂਗੇ ਦਸਵੰਧ ਨਹੀਂ ਕੱਢ ਸਕਦੇ। ਕਹਿੰਦੇ ਨਿਕਲਦਾ ਹੀ ਨਹੀਂ, ਕੱਢ ਕੇ ਤਾਂ ਦੇਖੋ ਥੋੜਾ ਜਿਹਾ, ਫਿਰ ਤੁਹਾਨੂੰ ਆਪੇ ਪਤਾ ਲੱਗ ਜੂ। ਜਿਵੇਂ ਕੋਈ ਮਹਾਂਪੁਰਸ਼ਾਂ ਨੂੰ ਕਲਕੱਤੇ ਬੰਦਾ ਕਹਿੰਦਾ ਬੈਠਾ ਰਿਹਾ ਬੈਠਾ ਰਿਹਾ, ਕਹਿੰਦੇ ਹਾਂ ਭਾਈ ਤੂੰ ਬੈਠਾ, ਕਹਿੰਦੇ ਬਾਬਾ ਜੀ ਅਮੀਰ ਹੋਣ ਦਾ ਤਰੀਕਾ ਦੱਸੋ ਕੋਈ। ਲੋਕੀ ਇਹ ਵੀ ਪੁੱਛਦੇ ਆ ਨਾ, ਮਹਾਂਪੁਰਸ਼ ਹੱਸ ਕੇ ਕਹਿੰਦੇ ਅਮੀਰ ਹੋਣਾ ਦਸਵੰਧ ਕੱਢਿਆ ਕਰ, ਦਸਵੰਧ ਕੱਢੇਗਾ ਘਰ ਚ ਬਰਕਤ ਪਊਗੀ, ਡਾਕਟਰ ਦੇ ਪੈਸੇ ਨਹੀਂ ਜਾਣਗੇ ਘੱਟ ਜਾਣਗੇ। ਫਿਰ ਇਸ ਤਰ੍ਹਾਂ ਚੋਰੀ ਹੋਣੀ, ਅੱਗ ਲੱਗਣੀ, ਹੋਰ ਬਹੁਤ ਸਾ ਖਰਚੇ ਜਿਹੜੇ ਹੁੰਦੇ ਨੇ ਉਹ ਗੁਰੂ ਸਾਹਿਬ ਫਿਰ ਆਪੇ ਕਿਰਪਾ ਕਰਦੇ ਆ। ਇਸ ਕਰਕੇ ਬਈ ਤੂੰ ਦਸਵੰਧ ਕੱਢਿਆ ਕਰ, ਤਾਂ ਤੇ ਗਰੀਬਾਂ ਨੂੰ ਦਿਆ ਕਰੋ, ਬਹੁਤ ਸਾਰਾ ਸੇਵਾ ਕਰਨ ਵਾਲੀ ਹੈ ਗੁਰੂ ਸਾਹਿਬ ਦੀ ਸੇਵਾ। ਪਿੱਛੇ ਆਪਣੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੀ ਸੇਵਾ ਵੀ ਕਈ ਥਾਈਂ ਰਹਿੰਦੀ ਹੈ, ਬਹੁਤ ਵੱਡਾ ਗੁਰਦੁਆਰਾ ਬਣਾਉਂਦੇ ਨੇ, ਸਾਰੇ ਵਿਦੇਸ਼ਾਂ ਤੋਂ ਪੈਸਾ ਭੇਜਿਆ, ਗ੍ਰੰਥੀ ਨੂੰ 500 ਰੁਪਈਆ ਹੀ। ਕੀ ਗੱਲ, ਗ੍ਰੰਥੀ ਬੰਦਾ ਨਹੀਂ, ਉਹਨੂੰ ਜ਼ਿਆਦਾ ਪੈਸੇ ਭੇਜ ਦਿਆ ਕਰੋ। ਕਹਿ ਲੈ ਵੀ ਹੋਰ ਥਾਂ ਥਾਂ ਨਾ ਭਟਕੀ, ਉੱਥੇ ਜਾਂਦਾ ਵਿਚਾਰਾ ਰੌਲ ਲਾਉਣ, ਉੱਥੇ ਜਾਂਦਾ। ਫਿਰ ਕਹਿੰਦੇ ਜੀ ਪਿੱਛੋਂ ਪਤਾ ਨਹੀਂ ਆ ਕੋਈ ਪੱਤਰੇ ਪਾੜ ਗਿਆ ਮਹਾਰਾਜ ਦੇ, ਕੋਈ ਅੱਗ ਲਾ ਗਿਆ, ਕੋਈ ਕੁਛ ਕਰ ਗਿਆ, ਗ੍ਰੰਥੀ ਹਾਜ਼ਰ ਨਹੀਂ ਸੀ। ਗ੍ਰੰਥੀ ਹੁਣ 500 ਰੁਪਏ ਦੇ ਉਹਦਾ ਗੁਜ਼ਾਰਾ ਨਹੀਂ ਹੁੰਦਾ, ਉਹ ਦੂਜੇ ਪਿੰਡ ਰੌਲ ਲਾਉਣ ਗਿਆ ਹੁੰਦਾ। ਉਹਨੂੰ ਰੱਜਵਾਂ ਉੱਥੇ ਹੀ ਮਿਲ ਜਾਵੇ, ਜਾਵੇ ਕਾਹਨੂੰ। ਉਹਨੂੰ ਕਹੋ ਲੈ 2,000-5,000 ਜਿੰਨਾ ਲੈਣਾ ਲੈ, ਕੀ $100 ਹੀ ਆ ਨਾ, ਜੇ ਭੇਜ ਸਕਦੇ 10-10 ਇਕੱਠੇ ਕਰਕੇ ਆਪਣੇ ਪਿੰਡ ਦੇ ਗ੍ਰੰਥੀ ਦਿਓ। ਲੈ ਵੀ ਤੂੰ ਹਾਜ਼ਰ ਰਹਿਣਾ ਇੱਥੇ, ਚੌਰ ਕਰਨਾ ਹਰ ਵਕਤ ਮਹਾਰਾਜ ਸੱਚੇ ਪਾਤਸ਼ਾਹ ਦੀ ਪੂਰੀ ਸੇਵਾ ਕਰ। ਪਿੰਡਾਂ ਦੇ ਲੋਕ ਤਾਂ ਵੈਸੇ ਹੀ ਨਹੀਂ ਧਿਆਨ ਕਰਦੇ, ਨਲਕਾ ਜੇ ਟੁੱਟਿਆ ਟੁੱਟਿਆ ਬਸ, ਫਰਸ਼ ਟੁੱਟਿਆ, ਨਿਸ਼ਾਨ ਸਾਹਿਬ ਦਾ ਕੱਪੜਾ ਲਟਕ ਰਿਹਾ, ਕਿਤੇ ਕਿਤੇ ਪਲਸਤਰ ਹੀ ਨਹੀਂ ਹੋਇਆ। ਕਈ ਥਾਵਾਂ ਦੀ ਹਾਲਤ ਦੇਖਦੇ ਹਾਂ, ਲੰਘਦੇ ਕਦੇ ਜਾਂਦੇ ਹੋਏ ਜਾ ਕਥਾ ਕਰਨ ਜਾਂਦੇ ਹਾਂ, ਔਰ ਸੁੱਖ ਆਸਣ ਵਾਲੇ ਕਮਰੇ 'ਚ ਜਾਲੇ ਲੱਗੇ ਹੋਏ ਆ, ਚਾਨਣੀਆਂ 'ਤੇ ਘੱਟਾ ਪਿਆ ਕਿੰਨਾ ਹੀ। ਇੱਕ ਥਾਂ ਗਏ, ਪੱਖੇ ਦੀ ਹੁੱਕ ਨਿਕਲ ਕੇ ਚਾਨਣੀ 'ਤੇ ਡਿੱਗੀ ਥੱਲੇ ਨੂੰ, ਵਾਹ ਵਾਹ ਭਾਰਾ ਜਿਹਾ ਹੋਇਆ। ਮੈਂ ਗ੍ਰੰਥੀ ਨੂੰ ਕਿਹਾ ਆਹ ਕੀ ਹੋ ਲਟਕ ਰਿਹਾ, ਕਹਿੰਦੇ ਹੁੱਕ ਸਾਰੀ ਹੋਈ ਨਿਕਲ ਗਈ। ਕਿਉਂ? ਕਹਿੰਦੇ ਉਹ ਕਮਰਾ ਬਣਾਇਆ ਸੀਗਾ, ਜਿੰਨੇ ਪੈਸੇ ਦਿੱਤੇ ਸੀ ਅੱਧੇ ਤਾਂ ਆਪ ਹੀ ਖਾ ਗਿਆ ਪ੍ਰਧਾਨ, ਕਿ ਬਾਕੀ ਦੇ ਜਿਹੜੇ ਲਾਏ 1-10 ਸੀਮਿੰਟ, ਹੁਣ ਹੁੱਕਾਂ ਹੀ ਡਿੱਗਣੇ ਆ ਥੱਲੇ ਨੂੰ। ਮੈਂ ਬਹੁਤ ਮਾੜੀ ਗੱਲ ਹੈ ਜੇ ਉੱਤੋਂ ਕੱਪੜਾ ਪਾੜ ਕੇ ਸਾਰਾ ਕੁਛ ਮਹਾਰਾਜ ਤੇ ਡਿੱਗ ਪਿਆ। ਫਿਰ ਬੋਲ ਤੈਨੂੰ ਕਿੰਨੇ ਪੈਸੇ ਚਾਹੀਦੇ ਆ? ਉਹ ਕਹਿੰਦੀ ਕਮਰਾ ਹੀ ਹੋਰ ਬਣਾ ਦਿਓ, ਫਿਰ ਇਹ ਕਮਰੇ ਤੇ ਸਾਨੂੰ ਯਕੀਨ ਨਹੀਂ ਹੈ, ਖਲੇਪੜ ਡਿੱਗਦੇ ਸੀਮਿੰਟ ਦੇ ਵੱਡੇ ਵੱਡੇ। ਇਸ ਕਰਕੇ ਜਦੋਂ ਗੁਰੂ ਘਰ ਨੂੰ ਹੀ ਸਾਰੇ ਜਾਣੇ ਚੋਰ ਬਣ ਕੇ ਲੱਗ ਜਾਣ, ਬਹੁਤ ਔਖਾ ਹੈ ਫਿਰ ਸਿੱਖ ਪੰਥ ਨੂੰ ਅੱਗੇ ਕਿਵੇਂ ਚਲਾਵਾਂਗੇ। ਹਰ ਚੀਜ਼ ਸੋਲਿਡ ਨਹੀਂ ਹਰ ਥਾਂ ਦੇ ਉੱਤੇ, ਬਹੁਤ ਸਾਰੇ ਲੋਕ ਫਿਰ ਹੋਰ ਥਾਵਾਂ ਨੂੰ ਛੱਡ ਕੇ, ਕੋਈ ਕਹਿੰਦਾ ਉੱਥੇ ਤਰੇੜ ਆਈ ਹੋਈ ਸੁੱਖ ਆਸਣ ਵਾਲੇ ਕਮਰੇ 'ਚ ਪਾਣੀ ਡਿੱਗਦਾ ਮਹਾਰਾਜ ਦੇ ਸਰੂਪ ਦੇ, ਕੋਈ ਕਹਿੰਦਾ ਸਾਡੇ ਕੋਲ ਤਾਂ ਨਿਸ਼ਾਨ ਸਾਹਿਬ ਚਲਾਉਣ ਨੂੰ ਵੀ ਪੈਸੇ ਨਹੀਂ ਹੈਗੇ ਸਾਡੇ ਕੋਲੇ। ਸੋ ਇਸ ਕਰਕੇ ਕੋਈ ਕਹਿੰਦਾ ਵੀ 5 ਪਾਤਸ਼ਾਹੀਆਂ ਗਈਆਂ ਨੇ ਗੁਰਦੁਆਰਾ ਸਦਾ ਬਰਤ ਰੋਪੜ ਦੇ ਨਾਲ ਹੀ ਪੈਂਦਾ, ਪਹਿਲਾਂ ਵੀ ਦੱਸਿਆ ਸੀ। ਜਦੋਂ ਉੱਥੇ ਮੱਥਾ ਟੇਕਣ ਵਾਸਤੇ ਗਏ, ਨਿਸ਼ਾਨ ਸਾਹਿਬ 20 ਫੁੱਟ ਦਾ ਲੱਗਿਆ। ਮੈਂ ਕਿਹਾ ਭਾਈ ਨਿਸ਼ਾਨ ਸਾਹਿਬ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਵੱਡਾ ਲਾਉਣਾ ਚਾਹੀਦਾ ਸੀ। ਕਹਿੰਦੇ ਜੀ ਅਸਲ 'ਚ ਗੱਲ ਇੱਥੇ ਕੋਈ ਮੱਥਾ ਟੇਕਣ ਸੰਗਤ ਘੱਟ ਹੀ ਆਉਂਦੀ ਆ, ਅਤੇ ਪੈਸਾ ਨਹੀਂ ਹੈ ਕਮੇਟੀ ਕੋਲ ਕੋਈ ਵੀ ਹੁਣ। ਮੈਂ ਕਿਹਾ ਜੀ ਪੈਸਾ ਤਾਂ ਕੋਈ ਨਹੀਂ, ਸੰਗਤ ਕੋਲ ਬਥੇਰਾ, ਤੁਸੀਂ ਜੇ ਇਜਾਜ਼ਤ ਦਿਓ ਸਾਨੂੰ ਸੇਵਾ ਦੇ ਦਿਓ ਇਹਦੀ। ਕਹਿੰਦੇ ਜੀ ਦੇਖ ਲਓ ਜੀ, ਫਿਰ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਉਸੇ ਵਕਤ ਉਹ ਸਾਰੇ ਫੋਨ ਘੁਮਾਏ, ਉਹ ਸਾਰੇ ਇਕੱਠੇ ਹੋ ਗਏ ਉੱਥੇ। ਉਸ ਵਕਤ ਕੁਦਰਤੀ ਇੰਗਲੈਂਡ ਨੂੰ ਜਾਣਾ ਸੀ, ਇੰਗਲੈਂਡ ਬੀਬੀ ਧਨਵੰਤ ਕੌਰ ਸੀ ਇੱਕ, ਕਹਿੰਦੀ ਮੇਰੇ ਕੋਲ ਕਿੰਨੇ ਚਿਰ ਦਾ ਦਸਵੰਧ ਬਸ ਐਂ ਰੱਖਿਆ ਹੋਇਆ, ਕਦੇ ਨਹੀਂ ਲਾਇਆ, ਕੱਢ ਕੇ ਰੱਖੀ ਜਾਂਦੀ ਹੈ। ਮੈਂ ਇਹ ਤਾਂ ਨਿਸ਼ਾਨ ਸਾਹਿਬ ਲਈ ਜਮ੍ਹਾਂ ਹੋ ਗਿਆ ਤੇਰਾ। ਫਿਰ ਇਸ ਕਰਕੇ ਉੱਥੇ ਕਾਫੀ ਸੇਵਾ ਹੋਰ ਵੀ ਨਾਲ ਲੈਂਟਰ ਪਾਟ ਗਿਆ ਸਾਰਾ ਨਵਾਂ ਹੀ, ਉਹ ਵੀ ਸੇਵਾ ਕਰਵਾ ਕੇ ਦਿੱਤੀ ਉਹਨਾਂ ਨੂੰ। ਨਿਸ਼ਾਨ ਸਾਹਿਬ ਵੀ ਨਵਾਂ ਲਵਾ ਕੇ ਦਿੱਤਾ। ਸੋ 101 ਫੁੱਟ ਦਾ ਸੋਹਣਾ ਨਿਸ਼ਾਨ ਸਾਹਿਬ ਹੁਣ ਝੂਲਦਾ। ਸੋ ਇਸ ਕਰਕੇ ਆ ਬਈ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਧਿਆਨ ਆਪਣੇ ਘਰ ਨਾਲੋਂ ਪਹਿਲਾਂ ਗੁਰੂ ਘਰ ਦਾ ਧਿਆਨ ਪਹਿਲਾਂ ਕਰਨਾ ਸਿੱਖ ਨੇ। ਆਪਣੇ ਘਰ ਤਾਂ ਆਪਣੇ ਬੜੇ ਸੋਹਣੇ ਬਣੇ ਹੁੰਦੇ ਆ। ਪਹਿਲਾਂ ਵੀ ਦੱਸਿਆ ਹੀ ਨੇ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਹਾਲਾਤ ਕੀ ਨੇ, ਉਹ ਪੁਸਤਕ ਲੈ ਕੇ ਸਾਰੀ ਦੇਖੋ ਤਾਂ ਜਿਹੜਾ ਹਾਲਾਤ ਕੀ ਨੇ। ਇੱਥੇ ਦਿਖਾ ਵੀ ਦੇਵਾਂਗੇ, ਮੈਂ ਤਾਂ ਕਹਿੰਦਾ ਇੰਟਰਨੈਟ 'ਤੇ ਹੀ ਪਾਈਏ ਸਾਰੀ, ਉਹ ਦਿਖਾਈਏ ਸਾਰੀ ਦੁਨੀਆਂ ਨੂੰ ਵੀ ਆਹ ਦੇਖਿਓ ਸਿੱਖਾਂ ਦੇ ਸਥਾਨਾਂ ਦਾ ਹਾਲ ਕੀ ਹੈ ਜਿਹੜਾ ਆਪ ਸੋਹਣੇ ਘਰਾਂ 'ਚ ਬੈਠੇ ਹੈ। ਇਸ ਕਰਕੇ ਜਿੰਨਾ ਕੀ ਉੱਦਮ ਹੋ ਸਕਦਾ ਹੈ, ਸਭ ਤੋਂ ਪਹਿਲਾਂ ਗੁਰੂ ਘਰ ਠੀਕ, ਉੱਥੇ ਦੇ ਗ੍ਰੰਥੀ ਅੱਛੇ, ਜਿਹੜੇ ਸੱਜਣਾਂ ਨੂੰ ਕੁਛ ਆਉਂਦਾ ਹੋਵੇ, ਜੇ ਪਹਿਲ ਪੂਰੀ ਪੁੰਡਕ ਬਣਾ ਹੁਕਮਨਾਮਾ ਆ ਜੇ, ਪੁੱਛੋ ਤਾਂ ਅਰਥ ਕੀ ਹੈ, ਕਹਿੰਦਾ ਜੀ ਅਰਥ ਤਾਂ ਪਤਾ ਨਹੀਂ, ਫਿਰ ਇੱਥੇ ਬੈਠਾ ਕਰਦਾ ਜਦੋਂ ਅਰਥ ਨਹੀਂ ਪਤਾ ਤੈਨੂੰ। ਤਾਂ ਤੇ ਇਹ ਸਾਰੀਆਂ ਚੀਜ਼ਾਂ ਵੱਲ, ਜਿੱਦਣ ਆਪਣਾ ਡਰਾਈਵਰ ਤਕੜਾ ਹੋਵੇ ਨਾ, ਉਦਣ ਉਹ ਸੋਹਣੀ ਗੱਡੀ ਚਲਾ ਸਕਦਾ। ਤੇ ਜਦੋਂ ਸਾਡੇ ਮੂਹਰਲੀ ਬੰਦੇ ਨਹੀਂ ਠੀਕ ਵਿਚਾਰੇ, ਇਹਨਾਂ ਦਾ ਧਿਆਨ ਹੀ ਕਿਸੇ ਹੋਰ ਪਾਸੇ ਹੈ, ਸਾਰਾ ਦਿਨ ਪਰੇਸ਼ਾਨੀਆਂ ਵਿੱਚ ਦਿਨ ਗੁਜ਼ਰਦਾ, ਮਨ ਨਹੀਂ ਜੁੜਦਾ, ਫਿਰ ਇਉਂ ਜਦੋਂ ਆਪਾਂ ਇਹ ਚੀਜ਼ ਨੂੰ ਸਾਰੇ ਜਣੇ ਮਿਲ ਕੇ ਸੋਚਾਂਗੇ, ਚੰਗੇ ਚੰਗੇ ਸੋਹਣੇ ਗੁਰਮੁਖ ਪਿਆਰਿਆਂ ਦੀ ਸੇਵਾ ਲੱਗੇਗੀ ਥਾਂ ਥਾਂ ਤੇ, ਉਹਨਾਂ ਦੀ ਕਦਰ ਕਰਾਂਗੇ। ਉਹਨਾਂ ਨੇ ਸਾਰਾ ਕੁਝ ਮੁੱਖ ਰੂਪ 'ਚ ਚਲਾਉਣਾ ਹੁੰਦਾ। ਇਸ ਕਰਕੇ ਸਾਰੇ ਥਾਵਾਂ 'ਤੇ ਆਪੋ ਆਪਣੇ ਪਿੰਡਾਂ ਵਿੱਚ ਦਸਵੰਧ ਕੱਢ ਕੇ ਗੁਰੂ ਘਰਾਂ ਦਾ ਧਿਆਨ ਦਿਓ, ਔਰ ਜਿੱਥੇ ਜਿੱਥੇ ਕੋਈ ਹੋਰ ਸੇਵਾਵਾਂ ਪੰਥ ਦੀਆਂ ਆਪ ਹੀ ਕਰੋ, ਅਤੇ ਇਹਦੇ ਨਾਲ ਹੀ ਜਿਹੜਾ ਜ਼ਿਆਦਾ ਠੀਕ ਰਹਿੰਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇਖ ਲਓ ਬਈ, ਜਿਵੇਂ ਤੁਹਾਨੂੰ ਵੀ ਕੋਈ ਦਿਖ ਜੇ ਕੋਈ ਨੰਗਾ ਭੁੱਖਾ ਗਰੀਬ ਦਾ ਕਾਰਜ ਆ ਕੋਈ, ਸਤਿਗੁਰੂ ਮਹਾਰਾਜ ਆਪ ਕਰੀ ਜਾਂਦੇ ਨੇ, ਇਸੇ ਕਰਕੇ ਉਹਨਾਂ ਨੂੰ ਤਾਂ ਕੋਈ ਲੋੜ ਨਹੀਂ। ਪਰ ਮਹਾਰਾਜ ਆਪਾਂ ਨੂੰ ਰਸਤਾ ਦਿਖਾ ਰਹੇ ਨੇ ਵੀ ਮੇਰਾ ਸਿੱਖ ਕਮਾਵੇਗਾ, ਵੰਡ ਛਕੇਗਾ, ਦਸਵੰਧ ਕੱਢੇਗਾ, ਨਾਮ ਜਪੇਗਾ।
ਪੁੰਨ ਮਤੇ ਕ੍ਰਿਤ ਧਨਵੰਤੀ, ਜੇ ਜਾਚਕ ਪੀਰ ਹੈ ਤਾਹੀ ਕੇ ਦੁਆਰੀ।
ਸੋ ਇਸ ਕਰਕੇ ਉਹਨਾਂ ਦੇ ਦਰ ਦੇ ਉੱਤੇ ਬਹੁਤ ਭੀੜ ਰਹਿੰਦੀ। ਪੁੰਨਾਂ ਵਾਲੀ ਜਿਹੜੀ ਕਿਰਤ ਹੈ ਨਾ, ਧਨਵੰਤੀ ਭਾਵ ਧਨ ਵਾਲੀ ਹੈ, ਇਸ ਕਰਕੇ ਉਹਨਾਂ ਦੇ ਦਰ ਦੇ ਉੱਤੇ ਮੰਗਤਿਆਂ ਦੀ ਭੀੜ ਬਣੀ ਹੀ ਰਹਿੰਦੀ ਹੈ।
ਜਾਚਕ ਜੇ ਤਲਵੰਡੀ ਹੁੰਦੇ ਸਭ ਆਵਤ ਪੇ ਤਨ ਲੈਣ ਕੀ ਆਸਾ।
ਜਿੰਨੇ ਮੰਗਤੇ ਨੇ ਤਲਵੰਡੀ, ਉਹਨਾਂ ਨੂੰ ਅੱਗੇ ਇਨਫਰਮੇਸ਼ਨ ਮਿਲ ਗਈ, ਹੁਣ ਮੰਗਤਿਆਂ ਨੂੰ ਪਤਾ ਲੱਗਣਾ ਚਾਹੀਦਾ ਕਿ ਉੱਥੇ ਮਿਲਦਾ। ਪਤਾ ਨਹੀਂ ਕਿੱਥੋਂ ਕਿੱਥੋਂ ਪਹੁੰਚ ਜਾਂਦੇ ਨੇ ਲੈਣ ਵਾਸਤੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਉੱਥੇ ਬਣ ਰਹੇ ਨੇ ਸਾਰੇ ਮੰਗਤੇ, ਇਕੱਠੇ ਹੋ ਕੇ ਚੱਲ ਪਏ ਨੇ, ਹੁਣ ਲਾਈਨਾਂ ਲਾ ਦਿੱਤੀਆਂ ਜਾ ਕੇ।
ਜੋ ਜਿਸ ਜਾਚਨਾ ਆਨ ਕ੍ਰਿਤ ਸ ਪਾਵਤ ਭੇ ਗਿਓ ਕੋ ਨਾ ਨਿਰਾਸਾ।
ਜੋ ਜਿਹਨੇ ਮੰਗਿਆ ਰੱਬ ਦੇ ਘਰ ਘੱਟ, ਜੋ ਜਿਹਨੇ ਮੰਗ ਲਿਆ ਉਹੀ ਦਿੱਤਾ, ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ। ਗੁਰੂ ਗ੍ਰੰਥ ਸਾਹਿਬ ਤੋਂ ਸਾਰਾ ਸੰਸਾਰ ਮੰਗ ਲਿਆ, ਅੱਜ 7 ਅਰਬ ਦੀ ਆਬਾਦੀ ਹੈ, 84 ਲੱਖ ਜੂਨ ਦੇ ਹੀ ਰਹੇ, ਸਾਰਿਆਂ ਦੇ ਰਹੇ ਨੇ ਮਹਾਰਾਜ, ਪਾਣੀ ਵਿੱਚ ਜੰਤੂ ਉਹਨਾਂ ਨੂੰ ਦੇ ਰਹੇ ਨੇ। ਮਹਾਰਾਜ ਨੇ ਆਸਾ ਦੀ ਬਾਤ ਦੱਸਿਆ ਤਾਂ, ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਸਾਰਾ ਕੁਝ ਲਿਖਿਆ ਹੈ। ਸਤਿਗੁਰੂ ਸਾਰਿਆਂ ਦੀ ਚਿੰਤਾ ਕਰਦੇ ਨੇ, ਕੋਈ ਕਿਤੇ ਵੀ ਹੈ, ਪੱਥਰਾਂ ਵਿੱਚ ਕੋਈ ਜੀਵ ਬੈਠਾ ਉਹਨੂੰ ਵੀ ਦਿੰਦੇ ਹਨ।
ਕੀਰਤ ਕੌਸਨ ਰਾਏ ਬੁਲਾਰ ਅਨੰਦਤ ਪ੍ਰਾਪਤ ਜੋ ਸੁਖ ਰਾਸਾ।
ਹੁਣ ਜਦੋਂ ਕੀਰਤੀ ਹੋਈ, ਰਾਏ ਬੁਲਾਰ ਜੀ ਨੂੰ ਪਤਾ ਲੱਗਿਆ, ਮਹਿਮਾ ਹੋਈ ਗੁਰੂ ਨਾਨਕ ਦੇਵ ਜੀ ਦੀ, ਰਾਏ ਬੁਲਾਰ ਜੀ ਬਹੁਤ ਖੁਸ਼ ਹੁੰਦੇ ਨੇ ਸੁਣ ਸੁਣ ਕੇ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਬਸ ਅਸੀਂ ਆਹੀ ਚਾਹੁੰਦੇ ਸੀ ਕਿ ਤੁਹਾਡੇ ਵੱਲੋਂ ਠੰਡੀਆਂ ਹਵਾਵਾਂ ਆਉਣ, ਤੁਸੀਂ ਦਾਨੀ ਸੱਜਣ ਹੋ, ਤੁਸੀਂ ਨਾਮ ਜਪਾਉਣ ਵਾਲੇ ਹੋ, ਤੁਹਾਡੇ ਪਿਤਾ ਜੀ ਦਾਨ ਵਿੱਚ ਰੁਕਾਵਟ ਬਣਦੇ ਸੀ, ਨਾਮ ਨਹੀਂ ਸੀ ਜਪਾਉਣ ਦਿੰਦੇ, ਕੋਈ ਧਾਰਮਿਕ ਚਰਚਾ ਕਰਨੀ ਉਹ ਨਹੀਂ ਕਰਨ ਦਿੰਦੇ, ਹਰ ਟਾਈਮ ਡਾਂਟੀ ਜਾਣਾ, ਪੈਸਾ ਨਹੀਂ ਲਿਆਉਂਦਾ, ਪੈਸਾ ਨਹੀਂ ਲਿਆਉਂਦਾ। ਹੁਣ ਦੇਖੋ ਨਾਲੇ ਪੈਸਾ ਵੀ ਲਿਆ ਰਹੇ ਨੇ, ਨਾਲੇ ਦਾਨ ਵੀ ਕਰ ਰਹੇ ਨੇ, ਨਾਲੇ ਨਾਮ ਵੀ ਜਪਾ ਰਹੇ ਨੇ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੁਨੇਹਾ ਸੁਣ ਕੇ ਰਾਏ ਬੁਲਾਰ ਜੀ ਖੁਸ਼ ਹੋ ਗਏ।
ਸੋਚ ਵਿਮੋਚਨ ਸਾਰ ਸਲੋਚਨ ਰੂਪ ਬਿਲੋਕਨ ਚਾਹਤ ਪਾਸਾ।
ਹੁਣ ਜਦੋਂ ਸੁਣੀ ਕੀਰਤੀ, ਸੋਚਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਹਿਤ ਰਸਦੇ ਨੇ, ਜਿਨ੍ਹਾਂ ਦੇ ਲੋਚਨ ਭਾਵ ਨੇਤਰ ਰੂਪ ਦੇਖਣ ਦੀ ਇੱਛਾ ਹੋਈ, ਕਿਉਂਕਿ ਬੜੀ ਦੇਰ ਹੋ ਗਈ ਵਿਛੜਿਆਂ ਨੂੰ।
ਸ੍ਰਾਵਣ ਮੈਂ ਕਾਲੂ ਸੁਣੀ ਸੁਤ ਕੇ ਨੁਤ ਚਿੱਤ ਲਖੀ ਬਿਤ ਲੇਹ ਕਮਾਈ।
ਬਾਬਾ ਕਲਿਆਣ ਚੰਦ ਜੀ ਨੇ ਸੁਣਿਆ ਆਪਣੇ ਪੁੱਤਰ ਬਾਰੇ, ਮਹਿਮਾ ਵੀ ਸੁਣੀ, ਚਿੱਤ ਜਾਣਿਆ ਕਿ ਚੰਗਾ ਹੋ ਗਿਆ, ਹੁਣ ਮੇਰਾ ਪੁੱਤਰ ਬਹੁਤ ਪੈਸਾ ਕਮਾਵੇਗਾ।
ਤਦਪ ਪੂਰ ਉਦਾਰ ਇਹ ਧਨ ਰੱਖਣ ਕੀਮਤ ਤਾਹੇ ਨਾ ਆਏ।
ਫੇਰ ਵੀ ਪਿਤਾ ਨਾ ਫੇਰ ਸੋਚਦੇ ਨੇ ਪੈਸਾ ਕਮਾ ਤਾਂ ਲਵੇਗਾ ਪਰ ਉਹਨੇ ਹਟਣਾ ਨੀ ਮੰਗਤਿਆਂ ਨੂੰ ਦੇਣੋ, ਆਦਤ ਹੈ ਨਾ ਜਮਾ ਨੀ ਕਰਦਾ, ਔਰ ਮੰਗਤਿਆਂ ਨੂੰ ਦੇ ਦੇਣੇ ਇਧਰ ਉਧਰ ਵੰਡ ਛੱਡਣੇ ਨੇ। ਮੈਂ ਸੁਨੇਹਾ ਭੇਜ ਹੀ ਦੇਵਾਂ ਕਿ ਪੈਸੇ ਤੋਂ ਫੜ ਕੇ ਰੱਖ ਲਿਓ, ਬੇਬੇ ਨਾਨਕੀ ਨੂੰ ਕਹੀ ਦਵਾਂ ਵੀ ਪੈਸੇ ਨਾ ਦੇਣ ਦਿਓ ਇਹਨੂੰ, ਇਹ ਐਵੇਂ ਵੰਡੀ ਜਾਂਦਾ ਲੋਕਾਂ ਨੂੰ।
ਹਾਂ ਬਜਾਇ ਕੇ ਦਿਓ ਸਿਆਣਪ ਆਨ ਹੋ ਜੇਤੋ ਕੀ ਉਹ ਇਕੱਠਾ।
ਚਲੋ ਮੈਂ ਹੀ ਚੱਲਦਾ ਫਿਰ ਜਾ ਕੇ ਸਮਝਾ ਕੇ ਆਵਾਂ, ਚੱਲ ਪੈਸੇ ਤਾਂ ਬਣ ਗਏ ਨਾ, ਇੱਛਾ ਤਾਂ ਮੇਰੀ ਪੂਰੀ ਹੋ ਗਈ, ਮੈਂ ਬਹਿ ਕੇ ਚੰਗੀ ਤਰ੍ਹਾਂ ਸਿਆਣਪ ਦੋ ਚਾਰ ਦੇ ਕੇ ਆਊਂਗਾ। ਦੋ ਚਾਰ ਦਿਨ ਪੈਸੇ ਜਮ੍ਹਾਂ ਕਰੀਦੇ ਹੁੰਦੇ ਨੇ, ਫਿਰ ਖਰਚਾ ਕੰਮ ਆਉਂਦਾ ਹੁੰਦਾ। ਇਹੋ ਦੁਨਿਆਵੀ ਪਿਤਾ ਸਮਝਾਉਣ ਲਈ ਤਿਆਰ ਹੋ ਗਿਆ।
ਐਸੇ ਵਿਚਾਰ ਕੇ ਤਿਆਰ ਭਇਓ ਮਿਲਣੇ ਹਿਤ ਜਾਵਤ ਭਾਰ ਟਿਗਰਾਈ।
ਇਉਂ ਵਿਚਾਰ ਕੇ ਤਿਆਰ ਹੋਏ ਤੇ ਰਾਏ ਬੁਲਾਰ ਜੀ ਕੋਲ ਮਿਲਣ ਵਾਸਤੇ ਗਏ ਹਨ।
ਸੁਲਤਾਨਪੁਰ ਸੁਧ ਲੇਵਣ ਆਏ ਸਦੇਹ ਕਰੋ ਗਵਨਾ।
ਮੈਂ ਜੀ ਸੁਲਤਾਨਪੁਰ ਸਾਹਿਬ ਜਾਣਾ ਗੁਰੂ ਨਾਨਕ ਸਾਹਿਬ ਦੀ ਸੁਧ ਖਬਰ ਲੈਣ ਭਾਵ ਚੱਲਿਆ ਹਾਂ। ਉੱਥੇ ਮੈਨੂੰ ਆਗਿਆ ਦਿਓ, ਮੈਂ ਜਿਵੇਂ ਸਰਕਾਰੀ ਨੌਕਰ ਜੋ ਹੋਏ ਪਟਵਾਰੀ ਸੀ ਰਾਜੇ ਪਾਸੋਂ, ਫਿਰ ਛੁੱਟੀ ਲੈਣੀ ਪੈਂਦੀ ਹੈ।
ਰਾਏ ਕਹੇ ਹਿਤ ਸੋ ਮਿਲੀਏ ਨਾ ਕਬੋਲ ਭਨੋ ਮੁਖ ਤੇ ਕਬ ਨਾ।
ਲਿਆਣ ਚੰਦ ਤੇਰੀ ਆਦਤ ਹੈ ਬਸ, ਐਵੇਂ ਨਾ ਜਾ ਕੇ ਤੰਗ ਕਰੀ, ਹੁਣ ਤੂੰ ਦੁਖੀ ਕਰੇਗਾ ਜਾ ਕੇ, ਕਬੋਲ ਨਾ ਬੋਲੀ ਉਹਨਾਂ ਨੂੰ, ਐ ਪਿਆਰ ਕਰੀ ਬੜੇ ਪਿਆਰ ਨਾਲ ਬਚਨ ਕਰੀ ਤੇ ਆਪਣੀ ਸਿੱਖਿਆ ਆਪਣੇ ਕੋਲ ਰੱਖੀ, ਉੱਥੇ ਜਾ ਕੇ ਸਿੱਖਿਆ ਨਾ ਦੇਣ ਲੱਗ ਜੀ। ਐਂ ਕਰੋ ਮੈਨੂੰ ਪਤਾ ਤੂੰ ਜਿਹੜੇ ਕੰਮ ਚੱਲੇ ਆ ਸਭ ਪਤਾ, ਤੂੰ ਕਹੇਗਾ ਪੈਸਾ ਜਮ੍ਹਾਂ ਕਰੀਦਾ ਹੁੰਦਾ, ਪੈਸਾ ਐਂ ਰੱਖੀਦਾ ਹੁੰਦਾ, ਉਹ ਜਮ੍ਹਾਂ ਕਰਨ ਵਾਲੇ ਨਹੀਂ ਹੈਗੇ, ਉਹ ਤਾਂ ਵੰਡਦੇ ਨੇ ਦੁਨੀਆਂ ਨੂੰ ਦਿੰਦੇ ਨੇ, ਤੂੰ ਉਹਨਾਂ ਨੂੰ ਜ਼ਿਆਦਾ ਸਿੱਖਿਆ ਨਾ ਨਹੀਂ ਜਾ ਕੇ।
ਮੋਹ ਦਿਸਤੇ ਸਿਰ ਪੈ ਕਰ ਫਿਰ ਪ੍ਰੀਤ ਸੋ ਕੰਠ ਕਰੋ ਲਭਨਾ।
ਹੁਣ ਤੁਸੀਂ ਜਾ ਕੇ ਕੀ ਕਰਨਾ ਮੇਰੇ ਵੱਲੋਂ, ਪਹਿਲਾਂ ਤਾਂ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਣਾ, ਫਿਰ ਸਿਰ ਤੇ ਹੱਥ ਰੱਖਣਾ, ਦੋਨੋਂ ਹੀ ਕੰਮ ਕਰਨੇ ਨੇ, ਫਿਰ ਪ੍ਰੀਤ ਦੇ ਨਾਲ ਜਾ ਕਰਕੇ ਗਲੇ ਨਾਲ ਲਾਉਣਾ, ਗਲਵੱਕੜੀ ਪਾਉਣੀ, ਇਹ ਕਹਿਣਾ ਵੀ ਰਾਏ ਬੁਲਾਰ ਜੀ ਨੇ ਗਲਵੱਕੜੀ ਪਾਉਣੀ ਕਿਹਾ, ਤੁਹਾਡੇ ਮਸਤਕ ਤੇ ਪਿਆਰ ਦੇਣ ਨੂੰ ਕਿਹਾ, ਤੁਹਾਨੂੰ ਯਾਦ ਕਰਦੇ ਨੇ।
ਸ੍ਰੋਣਨ ਮੈਂ ਸੁਣ ਬੰਧਨ ਕੇ ਨਮ ਕੰਧ ਪਿਤਾ ਪੁਨ ਗਾ ਭਵਨਾ।
ਕੰਨਾਂ ਦੇ ਵਿੱਚ ਇਹ ਸੁਣ ਕੇ ਫਿਰ ਨਮਸਕਾਰ ਕੀਤੀ ਰਾਜਾ ਜਾਣ ਕੇ, ਸੋ ਮੁਕਤੀਦਾਤਾ ਦੇ ਪਿਤਾ ਜੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਬਾਬਾ ਕਲਿਆਣ ਚੰਦ ਜੀ ਫਿਰ ਆਪਣੇ ਘਰ ਵਾਪਸ ਆ ਗਏ।
ਮਾਤ ਸੰਦੇਸ਼ ਦਏ ਅਸੂਆ ਪਰ ਤਾਤ ਕੋ ਮੋਹ ਰਿਦੇ ਮੈਂ ਘਨੇਰਾ।
ਬਹੁਤਾ ਮਾਤਾ ਜੀ ਦੇ ਤ੍ਰਿਪਤਾ, ਮਾਤਾ ਜੀ ਦੇ ਬਹੁਤਾ ਪਿਆਰ ਹੈ ਮਨ ਦੇ ਅੰਦਰ, ਮੋਹ ਹੈ ਬੱਚੇ ਦਾ, ਸੰਦੇਸ਼ਾ ਦਿੱਤਾ, ਅੱਖਾਂ ਚ ਅੱਥਰੂ ਆ ਗਏ ਨੇ, ਪੁੱਤ ਨੂੰ ਮੇਰੇ ਵੱਲੋਂ ਅਸੀਸ ਦਿਓ, ਆਸ਼ੀਰਵਾਦ ਦਿਓ, ਕਹਿ ਦਿਓ ਮਾਤਾ ਯਾਦ ਕਰਦੀ ਹੈ।
ਕਾਲੂ ਤਵ ਹੈ ਮਧੁਰਾ ਨਹਿ ਲੈ ਸਖਟਾ ਜੁਰਵਾਏ ਕੈ ਬੈਲਣ ਪ੍ਰੇਰਾ।
ਉਸ ਵਕਤ ਬਾਬਾ ਕਲਿਆਣ ਚੰਦ ਜੀ ਨੇ ਕੁਛ ਮਠਿਆਈ ਰਸਤੇ ਚ ਨਾਲ ਖਾਣ ਲਈ ਲੈ ਲਈ, ਕੁਛ ਪ੍ਰਸ਼ਾਦਾ ਆਦਿਕ ਲੈ ਲੈਂਦੇ ਪੁਰਾਣੇ ਲੋਕ, ਔਰ ਰਸਤੇ ਵਿਚ ਖਾਣ ਨੂੰ ਕਿਹੜਾ ਕੁਛ ਹੁੰਦਾ ਸੀ ਉਦੋਂ, ਔਰ ਸਖਟਾ ਤੋਂ ਭਾਵ ਉਸ ਵਕਤ ਜਿਹੜਾ ਗੱਡਾ ਸੀ ਜੁੜਵਾ ਕਰਕੇ ਬੈਲਾਂ ਦੇ ਨਾਲ ਪ੍ਰੇਰਿਆ, ਭਾਵ ਤੁਰਿਆ, ਨੌਕਰ ਗੱਡਾ ਲੈ ਕੇ ਚੱਲਿਆ, ਆਪ ਵਿੱਚ ਬੈਠ ਗਏ।
ਪੰਥ ਕੋ ਸ਼ੋਰ ਸਭਾ ਕ੍ਰਮ ਸੋ ਪੁਰ ਪ੍ਰਾਪਤ ਪਾਸਤ ਆਪਣ ਹੇਰਾ।
ਸਾਰਾ ਰਸਤਾ ਕਰਮ ਕਰਮ ਕਰਕੇ ਹੌਲੀ ਹੌਲੀ ਲੰਘ ਕੇ ਜਾ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਹੱਟੀ ਚ ਬੈਠਿਆਂ ਦੇਖ ਕੇ ਮਨ ਨੂੰ ਠੰਡ ਪੈ ਗਈ।
ਠੰਡ ਕੀਓ ਸਖਟਾ ਤੇ ਥਾਨ ਤਰੇ ਉਤਰਿਓ ਔਰ ਮੋਹ ਬਧੇਰਾ।
ਉੱਥੇ ਆਪਣਾ ਗੱਡਾ ਖੜਾ ਕੀਤਾ, ਥੱਲੇ ਉਤਰੇ ਨੇ, ਮਨ ਦੇ ਅੰਦਰ ਬਹੁਤ ਪਿਆਰ ਹੈ।
ਪੰਕਜ ਨੈਣ ਬਿਲੋਕ ਪਿਤਾ ਦਿਸ ਤੂਰਨ ਧਾਇ ਕੈ ਕੀਨ ਪ੍ਰਣਾਮਾ।
ਹੁਣ ਗੁਰੂ ਨਾਨਕ ਦੇਵ ਜੀ ਮਰਿਆਦਾ ਪੁਰਸ਼ੋਤਮ ਨੇ, ਪਿਤਾ ਭਾਵੇਂ ਕਿੰਨੇ ਹੀ ਝਿੜਕੇ ਪਿਤਾ ਹੀ ਆ ਨਾ, ਪੰਕਜ ਨੈਣ ਗੁਰੂ ਨਾਨਕ ਦੇਵ ਜੀ ਨੇ ਪਿਤਾ ਜੀ ਨੂੰ ਦੇਖਿਓ ਮੇਰੇ ਪਿਤਾ ਜੀ ਆਏ ਨੇ, ਉਸੇ ਵਕਤ ਮੋਦੀ ਖਾਨੇ ਚੋਂ ਛੇਤੀ ਨਾਲ ਦੌੜ ਕੇ ਆ ਕੇ ਪਿਤਾ ਜੀ ਦੇ ਪੈਰੀ ਪੈਣਾ ਕੀਤਾ।
ਕਾਲੂ ਉਠਾਏ ਲਇਓ ਭੁਜ ਕੋ ਗਹਿ ਕੰਠ ਲਗਾਏ ਭਲੇ ਸੁਖ ਧਾਮਾ।
ਉਸ ਵਕਤ ਬਾਬਾ ਕਲਿਆਣ ਚੰਦ ਜੀ ਨੇ ਪਕੜਿਆ ਡੌਲਿਆਂ ਤੋਂ, ਨਹੀਂ ਪੁੱਤਰ ਤੂੰ ਮੇਰੇ ਗਲ ਨਾਲ ਲੱਗ, ਆ ਮੈਨੂੰ ਠੰਡ ਪਾ ਮੇਰਾ ਪੁੱਤ, ਉਹ ਬਾਂਹ ਫੜ ਕੇ ਗਲ ਨਾਲ ਲਾ ਲਿਆ। ਬੜੇ ਖੁਸ਼ ਹੁੰਦੇ ਨੇ, ਸੁਖਾਂ ਦੇ ਧਾਮ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾਲ ਲਾ ਕੇ ਅਤੀ ਪ੍ਰਸੰਨਤਾ ਹੋਈ, ਨਾਲ ਲਾ ਕੇ ਖੁਸ਼ ਹੁੰਦੇ ਨੇ, ਕਿੰਨੀ ਲਾਈਨ ਲੱਗੀ ਹੋਈ ਆ, ਕਿੰਨੇ ਲੋਕ ਆ ਕੇ ਇੱਥੇ ਖੜੇ ਨੇ, ਭਾਈ ਹੁਣ ਤਾਂ ਤੂੰ ਬਹੁਤ ਪੈਸਾ ਕਮਾਏਗਾ, ਬਿਰਤੀ ਹੈ ਉਹਨਾਂ ਦੀ ਸਿਰਫ ਪੈਸੇ ਤੇ ਖੜੀ ਹੈ।
ਹੋਪਨ ਬੰਧਨ ਜਾਏ ਕਰੇ ਗੁਰ ਅੰਗਦ ਜੀ ਸਨ ਪੂਰਨ ਕਾਮਾ।
ਧੰਨ ਗੁਰੂ ਅੰਗਦ ਦੇਵ ਜੀ, ਹੁਣ ਅੱਗੇ ਸੁਣੋ, ਮੈਂ ਵੀ ਜਾ ਕੇ ਬਾਬਾ ਕਲਿਆਣ ਚੰਦ ਜੀ ਨੂੰ ਨਮਸਕਾਰ ਕੀਤੀ, ਉਹਨਾਂ ਦੇ ਪੈਰੀ ਪੈਣਾ ਕੀਤਾ।
ਬੋਝ ਕਾ ਸ਼ੇਮ ਸ੍ਰੀ ਕੀਤਾ ਸ਼ਿਨ ਬੈਲਿਓ ਪ੍ਰਿਅੰਕ ਪੈਲੇ ਅਬਰਹਮਾ।
ਉਸ ਵਕਤ ਖਬਰਸਾਰ ਪੁੱਛੀ ਸਰੀਰ ਦੀ, ਕੀ ਹਾਲ ਹੈ, ਸੁਖ ਸਾਂਦ ਹੈ, ਇਸ ਤਰ੍ਹਾਂ ਫਿਰ ਪਲੰਗ ਦੇ ਉੱਤੇ ਆ ਕਰਕੇ ਬੈਠੇ।
ਹਾਥ ਕੇ ਸਾਥ ਪਲੋਸਤ ਮਾਥ ਅਨਾਥਨ ਨਾਥ ਕੋ ਅੰਕ ਬਸਾਈ।
ਅਨਾਥਾਂ ਦੇ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਮੱਥਾ ਪਲੋਸਿਆ, ਮਸਤਕ ਤੇ ਹੱਥ ਰੱਖਿਆ, ਸੀਸ ਤੇ ਹੱਥ ਫੇਰਿਆ ਬਾਬਾ ਕਲਿਆਣ ਚੰਦ ਜੀ ਨੇ, ਔਰ ਕੋਲ ਬਿਠਾ ਲਿਆ। ਅਨਾਥ ਕੋ ਅੰਕ ਬਸਾਈ, ਕਿੱਥੇ ਬਿਠਾ ਲਿਆ? ਕਹਿੰਦੇ ਗੋਦ ਵਿੱਚ ਬਿਠਾ ਲਿਆ ਮੇਰਾ ਪੁੱਤ। ਪੁੱਤ ਤਾਂ ਪੁੱਤ ਹੀ ਹੁੰਦਾ ਨਾ, ਭਾਵੇਂ ਹੁਣ 21-22 ਸਾਲ ਦੀ ਉਮਰ ਹੋ ਗਈ ਆ, ਗੋਦੀ ਚ ਬਿਠਾ ਕੇ ਬਹੁਤਾ ਹੀ ਲਾਡ ਕਰਦੇ ਨੇ, ਪਿਆਰ ਕਰਦੇ ਹਨ।
ਦਿਲ ਭਇਓ ਬਹੁ ਕਾਲ ਵਿਖੈ ਮਨ ਪ੍ਰੀਤ ਨਈ ਕੀ ਜਈ ਉਪਜਾਈ।
ਬਹੁਤ ਸਮੇਂ ਬਾਅਦ ਹੁਣ ਮੇਲ ਹੋਇਆ, ਕਿੰਨਾ ਹੀ ਸਮਾਂ ਤੁਹਾਨੂੰ ਉਥੋਂ ਆਇਆ ਨੂੰ ਹੋ ਗਿਆ, ਬਹੁਤ ਚਿਰ ਪਿੱਛੋਂ ਮਨ ਨੂੰ ਪ੍ਰੀਤੀ ਦੀ ਨਵੀਂ ਅੰਗੂਰੀ ਫੁੱਟੀ ਅੱਜ, ਬਹੁਤਾ ਹੀ ਪਿਆਰ ਹੋ ਗਿਆ ਮਨ ਦੇ ਅੰਦਰ। ਕਿਉਂ? ਜਦੋਂ ਵਿਛੋੜੇ ਤੋਂ ਬਾਅਦ ਮਿਲੀਏ, ਇੱਕ ਅਜੀਬ ਜਿਹਾ ਪਿਆਰ ਪੈਦਾ ਹੁੰਦਾ ਮਨ ਦੇ ਅੰਦਰ।
ਸੌਦਾ ਵਸੇਖ ਹੀ ਦੇਖ ਨਿਖਦਿਆ ਮੈਂ ਜਾਨ ਸਪੂਤ ਰਹੇ ਹਰ ਖਾਈ।
ਪੁੱਤ, ਮੈਂ ਤੇਰੀ ਹੱਟੀ ਚ ਸੌਦਾ ਦੇਖ ਕੇ ਨਾ ਬਹੁਤਾ ਬਹੁਤ ਖੁਸ਼ ਹੋਇਆ, ਆਹ ਬਣੀ ਗੱਲ। ਹੁਣ ਲੋਕੀ ਇਹ ਤਾਂ ਨੀ ਕਹਿੰਦੇ ਵੀ ਕਲਿਆਣ ਚੰਦ ਦਾ ਪੁੱਤਰ ਜਿਹੜਾ ਨਿਖੱਟੂ ਹੈ, ਕਮਾਉਂਦਾ ਨੀ, ਐ ਨੀ ਕਰਦਾ। ਤੇਰਾ ਜਸ ਆਪਣੇ ਪਿੰਡ ਵਿਚ ਵੀ ਬੜਾ ਫੈਲਿਆ ਹੋਇਆ, ਉਥੇ ਇਲਾਕੇ ਚ ਵੀ ਫੈਲਿਆ ਹੋਇਆ, ਇੱਥੇ ਵੀ ਤੇਰਾ ਜਸ ਹੈ, ਹੁਣ ਮੈਂ ਬਹੁਤ ਖੁਸ਼ ਹਾਂ।
ਦੁਆ ਕਟਕਾ ਜਬ ਬੀਤ ਗਈ ਤੇ ਕਾਲ ਮੈਂ ਕਾਲੂ ਨੇ ਬਾਨੀ ਅਲਾਈ।
ਦੋ ਘੜੀਆਂ ਜਦੋਂ ਬਤੀਤ ਹੋ ਗਈਆਂ, ਉਸ ਵਕਤ ਬਾਬਾ ਕਲਿਆਣ ਚੰਦ ਜੀ ਨੇ ਬਚਨ ਕੀਤਾ।
ਕਾਲ ਭਇਓ ਸੁਲਤਾਨਪੁਰੇ ਕ੍ਰਿਤ ਮੋਦੀ ਤੇ ਕੀਨੀ ਹੈ ਖੇਤੀ ਕਮਾਈ।
ਲਓ ਜੀ, ਕੰਮ ਦੀ ਗੱਲ ਕਰੀਏ ਹੁਣ। ਕਹਿੰਦੇ ਬੜੀ ਦੇਰ ਹੋ ਗਈ ਸੁਲਤਾਨਪੁਰੇ, ਆ ਮੋਦੀ ਦਾ ਕੰਮ ਕਰਦਿਆਂ ਨੂੰ ਪੈਸੇ ਕਿੰਨੇ ਕੁ ਜੋੜ ਲਏ? ਬਸ ਮੈਨੂੰ ਤਾਂ ਆਹ ਗੱਲ ਦਾ, ਮੈਂ ਉਥੋਂ ਆਏ ਇਸ ਕਰਕੇ ਆ, ਪੈਸੇ ਗੱਲ ਮੇਨ ਗੱਲ ਇਹ ਆ, ਗੱਲਾਂ ਗੁੱਲਾਂ ਤਾਂ ਜਿਹੜੀਆਂ ਹੁੰਦੀਆਂ ਹੁੰਦੀਆਂ, ਅਸਲ ਗੱਲ ਹੁੰਦੀ ਪੈਸੇ ਦੀ, ਪੈਸੇ ਕਿੰਨੇ ਕੁ ਜੋੜੇ ਉਹ ਦੱਸੋ ਮੈਨੂੰ।
ਸਨ ਪੰਕਜ ਲੋਚਨ ਬੈਨ ਭਨੇ ਬਹੁ ਆਨ ਕਮਾਈ ਕਰੀ ਇਹ ਥਾਈ।
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪਿਤਾ ਜੀ ਕਮਾਈ ਤਾਂ ਇੱਥੇ ਆ ਕੇ ਮੈਂ ਬਹੁਤ ਜ਼ਿਆਦਾ ਕੀਤੀ ਹੈ।
ਨਹਿ ਹਾਥ ਮੈਂ ਆਥ ਕਰੇ ਥਿਰਤਾ ਉਤ ਆਵਤ ਹੈ ਇਤ ਕੋ ਚਲ ਜਾਈ।
ਬਸ ਇੰਨਾ ਕਹਿ ਜੀ ਕਿ ਪੈਸਾ ਹੱਥ ਚ ਨਹੀਂ ਖੜਦਾ ਹੈ ਮੇਰੇ, ਇਧਰੋਂ ਆਉਂਦਾ ਉਧਰ ਜਾਂਦਾ, ਇਧਰੋਂ ਆਉਂਦਾ ਉਧਰ ਜਾਂਦਾ, ਉਹਦਾ ਕਮਾਈ ਬਹੁਤ ਕੀਤੀ ਆ, ਬਸ ਜਮਾ ਹੀ ਨੀ ਕੀਤੀ ਹੈ।
ਕਰ ਏਕ ਵਿਰਾਟ ਕਾ ਸੰਚ ਕਰੀ ਨਹਿ ਆਮਦ ਹੋ ਖਰਚੀ ਸਪਤਾਈ।
ਇੱਕ ਕੌਡੀ ਵੀ ਨੀ ਜੋੜੀ ਮੈਂ ਤਾਂ, ਮੇਰੇ ਕੋਲ ਨਾ ਕਾਣੀ ਕੌਡੀ ਆ ਨਾ ਮੰਗਿਓ, ਮੇਰੇ ਕੋਲ ਤਾਂ ਆਮਦਨ ਖਰਚ ਸਭ ਬਰਾਬਰ ਬਰਾਬਰ ਹੀ ਜਾ ਰਿਹਾ, ਮੈਂ ਨੀ ਪੈਸੇ ਇਕੱਠੇ ਕਰਦਾ।
ਦੋਹਰਾ ਤਾਤ ਮੋਹ ਤ੍ਰਿਣ ਸਹਿਤ ਜਾ ਤ੍ਰਿਸ਼ਨਾ ਲਹਿਰ ਪ੍ਰਵਾਹੇ।
ਉਹ ਤ੍ਰਿਸ਼ਨਾ ਦੀ ਲਹਿਰ ਦੇ ਪ੍ਰਵਾਹ ਦੇ ਵਿਚ ਇਕਦਮ ਜਿਵੇਂ ਕੱਖ ਰੁੜ ਜਾਂਦਾ ਨਾ ਦਰਿਆ ਚ, ਪਿਆਰ ਪੂਰ ਕਿਧਰੇ ਹੀ ਗਿਆ, ਬਸ ਗੁੱਸਾ ਚੜ ਗਿਆ ਉਸੇ ਵਕਤ। ਹੈ ਕੋਈ ਪੈਸਾ ਨੀ ਜੋੜਿਆ ਤੂੰ ਇੰਨੇ ਚਿਰ ਦਾ ਉਥੋਂ ਆਇਆ ਹੋਇਆ? ਮੈਂ ਇਸੇ ਕਰਕੇ ਤਾਂ ਇੱਥੇ ਆਇਆ ਸੀ।
ਇਹ ਕਹਿ ਬਾਰ ਬਹਾਏ ਸੋ ਰਹਾ ਨਾ ਕਛ ਮਨ ਵਾਹੇ।
ਮਨ ਚ ਕੋਈ ਪਿਆਰ ਪੂਰ ਨੀ ਰਿਹਾ, ਇੱਕੋ ਬਾਰ ਸਾਰਾ ਪਿਆਰ ਬਹਿ ਗਿਆ, ਬਸ ਪਿਆਰ ਟੁੱਟ ਗਿਆ, ਖਤਮ ਹੋ ਗਿਆ, ਗੁੱਸਾ ਆ ਗਿਆ ਮਨ ਦੇ ਅੰਦਰ। ਇਉਂ ਕਹਿੰਦੇ ਮੈਂ ਆਇਆ ਸੀ ਆਸ ਲੈ ਕੇ ਚਾਰ ਪੈਸੇ ਜਮ੍ਹਾਂ ਕੀਤੇ ਹੋਣਗੇ। ਇਹ ਬਿਰਤੀ ਦਿਖਾਈ ਮਾਇਆਵੀ ਬਿਰਤੀ। ਇੱਕ ਪਾਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਤਾਂ ਜੋ ਹੈ ਸੋ ਹੈ ਸਾਨੂੰ ਸਮਝਾ ਰਹੇ ਨੇ ਕਿ ਦੇਖਿਓ ਮੈਂ ਜੋੜੇ ਨੀ, ਤੁਸੀਂ ਜੋੜਨ ਦੇ ਲੱਗੇ ਹੋਏ ਹੋ। ਮੈਂ ਨਿਤਨੇਮ ਜ਼ਿਆਦੇ ਜੋੜਿਆ, ਮੈਂ ਸਿਮਰਨ ਜ਼ਿਆਦੇ ਜੋੜਿਆ, ਮੈਂ ਸੇਵਾ ਜ਼ਿਆਦੇ ਜੋੜੀ, ਮੈਂ ਦਾਨ ਕਰ ਕਰਕੇ ਜੋੜਿਆ ਅੱਗੇ ਲਈ, ਤੇ ਤੁਸੀਂ ਕੁਛ ਵੀ ਨੀ ਕਰਦੇ ਹੋਗੇ। ਤੁਸੀਂ ਵੀ ਮੇਰੇ ਪਿਤਾ ਜੀ ਨੂੰ ਕਹਿੰਦੇ ਜੋੜੀ ਹੋਈ ਜਾਂਦੇ ਬੈਠੇ, ਧਿਆਨ ਦਿਓ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਜਦੋਂ ਪੱਲੇ ਕੁਛ ਨਾ ਹੋਇਆ ਨਾ, ਫਿਰ ਅੱਗੇ ਭੁੱਖਾ ਕਿਆ ਖਾਏ? ਗੱਲ ਤਾਂ ਅੱਗੇ ਲਈ ਜੋੜਨਾ ਸੀ, ਇੱਥੇ ਲਈ ਜੋੜ ਜੋੜ ਕੇ ਤਾਂ ਨਿਆਣਿਆਂ ਨੂੰ ਛੱਡ ਜਾਂਗੇ, ਦੁਨੀਆਂ ਲੈ ਜਾਊ, ਰਿਸ਼ਤੇਦਾਰ ਲੈ ਜਾਣਗੇ, ਕਈਆਂ ਦੇ ਨਿਆਣੇ ਹੀ ਨਹੀਂ ਹੁੰਦੇ, ਕਰੋੜਾਂ ਛੱਡ ਗਏ, ਇੱਥੇ ਗੌਰਮੈਂਟ ਦੇ ਖਾਤੇ ਜਮ੍ਹਾਂ ਹੋ ਜਾਣਗੇ, ਬਸ ਇਹੀ ਹੋਊਗਾ ਨਾ, ਤੇ ਪਰਲੋਕ ਵਿੱਚ ਕੰਗਾਲ ਕਹਾਵਾਂਗੇ। ਇਸ ਕਰਕੇ ਪਰਲੋਕ ਲਈ ਜੋੜੋ, ਇੱਥੇ ਤਾਂ ਜਿੰਨਾ ਖਾਣਾ ਸੋ ਖਾਣਾ, ਖਾਣੀਆਂ ਦੋ ਰੋਟੀਆਂ, ਜੋੜਦਾ ਕਰੋੜਾਂ ਰੋਟੀਆਂ, ਪੌਣੇ ਦੋ ਕੱਪੜੇ ਤੇ ਕਰੋੜਾਂ ਕੱਪੜਿਆਂ ਦਾ ਅਰੇਂਜਮੈਂਟ ਕਰੀ ਬੈਠਾ, ਖਾਣੀ ਲੱਖ ਸਾਲ ਜਿਉਣਾ। ਮਹਾਰਾਜ ਗੁਰੂ ਨਾਨਕ ਦੇਵ ਸਿੱਖਿਆ ਦਿੰਦੇ ਨੇ ਅੱਗੇ ਲਈ ਜੋੜ ਲਓ, ਜੇ ਅੱਗੇ ਲਈ ਜੋੜ ਲਓਗੇ ਸੌਖੇ ਰਹੋਗੇ, ਜੇ ਇੱਥੇ ਲਈ ਜੋੜਿਆ ਫਿਰ ਔਖੇ ਹੋਵੋਗੇ। ਇੱਥੇ ਓਨਾ ਕੁ ਰੱਖੋ ਜਿੰਨਾ ਕੁ ਲੋੜ ਹੈ, ਅੱਗੇ ਲਈ ਵੱਧ ਤੋਂ ਵੱਧ ਜੋੜੋ, ਰਾਤ ਦਿਨ ਕਮਾਈ ਕਰਕੇ ਭੰਡਾਰੇ ਭਰ ਲਓ ਆਪਣੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ।